ज्ञान है माणक भगत वैराग श्री गुरु ग्रंथ साहिब उद्गत वंदो कर अनुराग श्री गुरु शब्द कमाए जिन जीते पंच पार तिन संतन को वंदना सिर चरण पर तार होवे शिव तुक समधी नूर अरसो पुरसो चटी तुद डिठे सचे पातशाह मल जम जन्म दीक तुद डिठे सचे पातशाह मल जन्म जन्म दीक
हाजी सतनाम श्री वाहिगुरु साहिब जी दोहरा श्री अजन इस पांत सिख करे दयो उपदेश सिमरत है सतनाम को मेटत सकल कलेस दोहरा श्री अर्जन इस पांत सिख करे दयो उपदेश
वाहिगुरु जी का खालसा वाहिगुरु जी की फतेह परम सत्कार योग गुरु साहिब जी दी साजी निवाजी गुरु स्वरूप गुरु खालसा सतसंग जीओ आप सरबत संगतां नित दे बने हुए निजम अनुसार जो गुरमत दा विश्वास है जहां धर्मसाल तह नीत जाई है धर्मसाल दी सुरत करंदा दे वचना अनुसार सद बलिहारी तिन्हां जे सुनते हर कथा दे वचना अनुसार आप गुरमत दे नाल स्नेह करन वाले गुरु के सिख नितनेमी प्रेमी गुरु नानक दे ग्यारहवें स्वरूप श्री गुरु ग्रंथ साहिब जी की पावन हजूरी का आनंद मानन वाले गुरु के सोहने दरबार विच बैठ के अथवा जो अज दे युग की विज्ञानक सहूलत है भावें इंटरनेट नाहीं जो इलैक्ट्रॉनिक मीडिया है ये द्वारा सब तो वध सिख कौम ने लाभ प्राप्त किया है ये धार्मिक तौर पर सब तो वध लाहा लिया है तो साड़ी सिख कौम ने लिया है टीवी द्वारा भी आनंद मान रहे हो दूर बैठे गुरु कृपा करे ਜਿਨ੍ਹਾਂ ਦੀ ਇਹ ਮਜਬੂਰੀ ਹੈ, ਦੂਰ ਦੁਰਾਡੇ ਹੋਣ ਕਰਕੇ ਉਹ ਨਿੱਤ ਗੁਰੂ ਕੀ ਸੰਗਤ ਵਿੱਚ ਨਹੀਂ ਆ ਸਕਦੇ, ਉਹਨਾਂ ਦੇ ਲਈ ਸਿਰਫ ਇਹ ਬੇਨਤੀ ਹੈ ਵੀ ਕਥਾ ਤਾਂ ਦੂਰ ਬੈਠ ਕੇ ਸੁਣ ਰਹੇ ਹੋ, ਲੇਕਿਨ 24 ਘੰਟਿਆਂ ਵਿੱਚ 8 ਪਹਿਰਾਂ ਵਿੱਚ ਜੇ ਜ਼ਿਆਦਾ ਨਹੀਂ ਤਾਂ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨੇੜੇ ਜਿਹੜਾ ਵੀ ਗੁਰੂ ਅਸਥਾਨ ਹੋਵੇ, ਜਿੱਥੇ ਵੀ ਤੁਹਾਡਾ ਜਾਣ ਦਾ ਰੁਝਾਨ ਬਣਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਦਾ ਸਰੂਪ ਜਾਣ ਕੇ, ਦਸੇ ਪਾਤਸ਼ਾਹੀਆਂ ਦੀ ਆਤਮਿਕ ਜੋਤ ਜਾਣ ਕਰਕੇ ਅਰਦਾਸ ਕਰਨੀ, ਮੱਥਾ ਟੇਕਣਾ। ਅਤੇ ਰਹੀ ਬਾਤ ਜੇ ਉਸ ਵੇਲੇ ਵੀ ਸਿੱਖ ਹਰ ਰੋਜ਼ ਗੁਰੂ ਕੀ ਹਜ਼ੂਰੀ ਵਿੱਚ ਨਹੀਂ ਸੀ ਆ ਸਕਦੇ, ਬਹੁਤ ਦੂਰ ਦੁਰਾਡੇ ਬੈਠੀਆਂ ਸੰਗਤਾਂ, ਮਹਾਰਾਜ ਸੱਚੇ ਪਾਤਸ਼ਾਹ ਨੇ ਨੇੜੇ ਵਾਲੀਆਂ ਸੰਗਤਾਂ ਨੂੰ ਕਿਹਾ ਸੀ ਭਾਈ ਤੁਸੀਂ ਰੋਜ਼ ਆਓ, ਦੋ ਵੇਲੇ ਆਓ, ਸੁਬਹਾ ਸ਼ਾਮ ਆਉਂਦੇ। ਜਿਹੜੇ ਹੋਰ ਦੂਰ ਸਨ ਉਹਨਾਂ ਨੂੰ ਕਿਹਾ ਭਾਈ ਤੁਸੀਂ ਮਹੀਨੇ 'ਚ ਦੋ ਵਾਰ ਆ ਜਾ ਕਰੋ, ਜਿਹੜੇ ਉਦੋਂ ਵੀ ਦੂਰ ਸੀ ਤੁਸੀਂ ਭਾਈ ਦੋ ਵਾਰ ਨਹੀਂ ਆ ਸਕਦੇ ਮਹੀਨੇ 'ਚ, ਇੱਕ ਵਾਰ ਆ ਜਾਓ ਮੱਸਿਆ ਜਾਂ ਸੰਗਰਾਂਦ ਨੂੰ। ਜਿਹੜੇ ਬਹੁਤ ਦੂਰ ਸਨ ਉਹਨਾਂ ਨੂੰ ਕਿਹਾ ਵੀ ਸਾਲ ਵਿੱਚ ਦੋ ਵਾਰ ਆਏ, ਇਹ ਕਿਉਂਕਿ ਤੁਰ ਕੇ ਆਉਣ ਦੇ ਰਸਤੇ ਸਨ। ਜਿਹੜੇ ਸਾਲ ਵਿੱਚ ਦੋ ਵਾਰ ਨਹੀਂ ਸੀ ਆ ਸਕਦੇ, ਵੀ ਸਾਲ ਵਿੱਚ ਇੱਕ ਵਾਰੀ ਆਉਣ ਦੀ ਤਾਂ ਸਾਰਿਆਂ ਨੂੰ ਆ ਗਿਆ। ਕਲਗੀਧਰ ਪਾਤਸ਼ਾਹ ਤੱਕ ਇਹੀ ਨਿਯਮ ਚੱਲਿਆ। ਅਤੇ ਹੋ ਸਕਦਾ ਕਿਸੇ ਨੂੰ ਇਸ ਗੱਲ ਦਾ ਭੁਲੇਖਾ ਹੋਵੇ, ਜਾਂ ਉਹ ਜਾਣ ਬੁੱਝ ਕੇ ਪਾਉਂਦਾ ਹੋਵੇ, ਜਾਂ ਭਾਈ ਨੰਦ ਲਾਲ ਸਿੰਘ ਜੀ ਦੀ ਰਚਨਾ ਨੂੰ ਚੰਗੀ ਤਰ੍ਹਾਂ ਨਾ ਖੋਜਿਆ ਹੋਵੇ। ਇਹ ਭਾਈ ਸਾਹਿਬ ਜੀ ਨੇ ਮਹੀਨੇ ਵਿੱਚ ਦੋ ਦਿਨਾਂ ਦਾ ਜ਼ਿਕਰ ਕੀਤਾ ਅਤੇ ਮੇਰੇ ਸ਼ਹਿਨਸ਼ਾਹ ਗੁਰੂ ਕਲਗੀਧਰ ਮਹਾਰਾਜ ਦੀ ਹਜ਼ੂਰੀ ਵਿੱਚ ਮਹੀਨੇ ਦੇ ਵਿੱਚ ਦੋ ਵਾਰੀ ਸੰਗਤਾਂ ਵਿਸ਼ੇਸ਼ ਕਰਕੇ ਪਹੁੰਚਦੀਆਂ। ਉਹ ਦਿਹਾੜੇ ਪ੍ਰਚਲਿਤ ਜਿਹੜੇ ਉਸ ਵੇਲੇ ਦੇ ਅਨਪੜ੍ਹ ਤੋਂ ਅਨਪੜ੍ਹ ਲੋਕਾਂ ਨੂੰ ਯਾਦ ਰਹਿ ਜਾਣ, ਅਤੇ ਉਹਨਾਂ ਦਿਹਾੜਿਆਂ ਦੇ ਵਿੱਚੋਂ ਸੰਗਰਾਂਦ ਹੈ, ਮੱਸਿਆ ਹੈ ਅਤੇ ਪੂਰਨਮਾਸ਼ੀ ਹੈ, ਜਿਹੜੇ ਦਿਹਾੜੇ ਲੋਕਾਂ ਦੀ ਜ਼ਬਾਨ 'ਤੇ ਚੜ੍ਹੇ ਹੋਏ। ਅਤੇ ਮਹਾਰਾਜ ਨੇ ਉਹ ਦਿਹਾੜੇ ਨਹੀਂ ਬਦਲੇ, ਪੂਜਾ ਬਦਲੀ। ਉਹਨਾਂ ਦਿਹਾੜਿਆਂ 'ਚੋਂ ਕਿਰਤਮ ਪੂਜਾ ਕਰਦੇ ਸੀ, ਮਹਾਰਾਜ ਨੇ ਕਰਤੇ ਦੀ ਪੂਜਾ ਕਰੀ। ਸੰਗਰਾਂਦ ਵਾਲੇ ਦਿਨ ਹਿੰਦੂ ਮਤ ਵਾਲੇ ਅੱਜ ਤੱਕ ਸੂਰਜ ਦੀ ਪੂਜਾ ਕਰਦੇ, ਉਹੀ ਸੰਗਰਾਂਦ ਵਾਲੇ ਦਿਨ ਸਿੱਖ ਬਾਰਾਂ ਮਾਹੀ ਦਾ ਪਾਠ ਕਰਦੇ ਹੈ ਅਤੇ ਉਸ ਪਰਮੇਸ਼ੁਰ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ। ਇਹ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਕਹਿੰਦੇ, ਰੂਦ ਦੋਵਾਂ ਮੋਮ ਨਾਨ ਪਾਕ ਬਾਦ ਗਿਰਦਮੀ ਆਇੰਦ ਅਜ਼ਵਹਿਰੇ ਨਿਵਾਸ। ਫਾਰਸੀ ਦੇ ਵਿੱਚ ਰਚਨਾ ਭਾਈ ਸਾਹਿਬ ਦੀ। ਉਹ ਕਹਿੰਦਾ ਭਾਈ ਨੰਦ ਲਾਲ ਸਿੰਘ, ਇਹ ਇਸਲਾਮ ਦੇ ਵਿੱਚ ਮੈਂ ਦੇਖ ਰਿਹਾ ਹਾਂ ਕਿ ਸੱਤਾਂ ਦਿਨਾਂ ਵਿੱਚ ਸਿਰਫ ਇੱਕ ਦਿਨ ਨੂੰ ਪਵਿੱਤਰ ਮੰਨਿਆ ਗਿਆ, ਉਹ ਹੈ ਜੁਮੇ ਦਾ। ਜੁਮੇ ਵਾਲੇ ਦਿਨ ਮੁਸਲਮਾਨ ਨਵਾਜ਼ ਪੜ੍ਹਨ ਵਾਸਤੇ ਵਿਸ਼ੇਸ਼ ਕਰਕੇ ਜਾਂਦਾ। ਇਹਦਾ ਮਤਲਬ ਇਹ ਨਹੀਂ ਵੀ ਭਾਈ ਸਾਹਿਬ ਨੂੰ ਇਹ ਨਹੀਂ ਪਤਾ ਵੀ ਨਿੱਤ ਪੰਜ ਨਵਾਜ਼ਾਂ ਪੜ੍ਹਾਉਂਦੀਆਂ, ਪਤਾ ਹੈ ਸਾਰੇ ਭਾਈ ਸਾਹਿਬ। ਉਹ ਕਹਿੰਦੇ ਇਸਲਾਮ ਵਿੱਚ ਪੰਜ ਨਵਾਜ਼ਾਂ ਹਰ ਰੋਜ਼ ਪੜ੍ਹਨ ਦਾ ਵਿਧਾਨ ਹੈ, ਉਹ ਵੀ ਮਸੀਤ ਵਿੱਚ ਜਾ, ਕਦੇ ਹੀ ਚੱਲਣਾ ਆਇਓ ਪੰਜੇ ਵਕਤ ਮਸੀਤ। ਮਸੀਤ ਵਿੱਚ ਜਾਣ ਕੇ ਜਾ ਕੇ ਪੰਜ ਵਾਰੀ ਨਵਾਜ਼ ਪੜ੍ਹ। ਅਤੇ ਜਿਹੜੇ ਪੰਜ ਵਾਰ ਨਹੀਂ ਜਾ ਸਕਦੇ ਅਤੇ ਉਹਨਾਂ ਦੇ ਲਈ ਫਿਰ ਇਹ ਹੈ ਵੀ ਜਦੋਂ ਜੁਮੇ ਦੀ ਨਵਾਜ਼ ਪੜ੍ਹਨੀ, ਕੋਈ ਵੀ ਮੁਸਲਮਾਨ ਜੁਮੇ ਦੀ ਨਵਾਜ਼ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਜਿਹੜਾ ਜੁਮੇ ਦੀ ਨਵਾਜ਼ ਨਾ ਪੜ੍ਹੇ ਉਹਨੂੰ ਸਮਝਿਆ ਜਾਏਗਾ ਵੀ ਇਹ ਮੁਸਲਮਾਨ ਨਹੀਂ ਹੈ, ਇਸਲਾਮ ਦਾ ਧਾਰਨੀ ਨਹੀਂ ਹੈ। ਇੱਕ ਦਿਨ ਵੀ ਖੁਦਾ ਦੀ ਬੰਦਗੀ ਵਿੱਚ ਨਹੀਂ ਆਇਆ। ਭਾਈ ਸਾਹਿਬ ਕਹਿੰਦੇ ਇਹ ਇਸਲਾਮ ਵਿੱਚ ਜੁਮੇ ਨੂੰ ਬਹੁਤ ਪਵਿੱਤਰ ਮੰਨਿਆ। ਰੋਜ਼ ਦਿਨ ਦਾ ਨਾਮ ਹੈ, ਰੋਜ਼ ਜਿਹਨੂੰ ਕਹਿੰਦੇ ਹਰ ਰੋਜ਼ ਦਿਨ, ਰੋਜ਼ ਜ਼ੁਮਾ ਸੱਤਾਂ ਦਿਨਾਂ ਵਿੱਚ ਜੁਮੇ ਦਾ ਦਿਨ, ਰੋਜ਼ ਜ਼ੁਮਾ ਮੋਮਨਾਨ ਪਾਕ ਵਾਦ, ਇਹ ਇਸਲਾਮ ਵਿੱਚ ਇਹਨੂੰ ਬੜਾ ਪਵਿੱਤਰ ਮੰਨਿਆ। ਰੋਜ਼ ਜ਼ੁਮਾ ਮੋਮਨਾਨ ਪਾਕ ਵਾਦ ਗਿਰਦਮੀ ਆਇੰਦ ਅਰ ਵਹਿਰੇ ਨਿਵਾਸ, ਉਹ ਕਹਿੰਦੇ ਨੇ ਵੀ ਆਓ ਮੁਸਲਮਾਨੋ ਇਕੱਠੇ ਹੋ ਕੇ ਨਿਵਾਜ਼ ਪੜ੍ਹੀਏ, ਅੱਜ ਜੁਮੇ ਦਾ ਦਿਨ ਹੈ। ਅਤੇ ਹੁਣ ਭਾਈ ਸਾਹਿਬ ਇਹ ਪ੍ਰਮਾਣ ਦੇ ਕੇ ਇਸਲਾਮ ਦਾ ਇਹ ਆਪਣੀ ਗੱਲ ਕਰਨ ਲੱਗੇ, ਕਹਿੰਦੇ ਮੈਂ ਜਿਹੜੇ ਮਜ਼ਹਬ ਵਿੱਚ ਹਾਂ, ਸਾਡਾ ਜੋ ਧਰਮ ਹੈ ਸਿੱਖ ਧਰਮ, ਸਾਡੇ ਇੱਕ ਦਿਨ ਦਾ ਹਫ਼ਤੇ ਦੇ ਵਿੱਚ ਕੋਈ ਰਿਵਾਜ਼ ਨਹੀਂ। ਸਾਡੇ ਗੁਰੂ ਸਾਹਿਬਾਨ ਦਾ ਹੁਕਮ ਕੀ ਹੈ, ਹਮ ਚੁਣਾ ਮਜ਼ਹਬ ਮਹਿ ਸਾਧ ਸਨ, ਅਤੇ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਵੀ ਤੁਸੀਂ ਸਾਧ ਸੰਗਤ ਕਰਨੀ ਹੈ। ਹਮ ਚੁਣਾ ਮਜ਼ਹਬ ਮਹਿ ਸਾਧ ਸਨ ਕਜ਼ ਮੁਹੱਬਤ ਬਾ ਖੁਦਾਦਾਰਾਂ ਦਾ। ਉਹ ਕਹਿੰਦੇ ਵੀ ਉੱਥੇ ਜਾ ਕੇ ਕੀ ਕਰਦੇ ਹਾਂ ਅਸੀਂ, ਇੱਕ ਪਰਮਾਤਮਾ ਦਾ ਖੁਦਾ ਦਾ ਆਪਣੇ ਅੰਤਸ਼ ਕਰਨ ਦੇ ਕੱਪੜੇ ਨੂੰ ਨਾਮ ਦਾ ਰੰਗ ਚਾੜਿਆ ਜਾਂਦਾ, ਸੰਗਤ ਦੇ ਵਿੱਚ ਇਹ ਕਰਦੇ ਹਾਂ। ਹਮ ਚੁਣਾ ਮਜ਼ਹਬ ਮਹਿ ਸਾਧ ਸਨ ਕਜ਼ ਮੁਹੱਬਤ ਬਾ ਖੁਦਾਦਾਰਾਂ ਦਾ। ਹੁਣ ਅੱਗੇ ਫਿਰ ਉਹ ਦੋ ਦਿਹਾੜਿਆਂ ਦਾ ਜ਼ਿਕਰ ਕਰਦੇ, ਗਿਰਦਮੀ ਆਇੰਦ ਦਰਮਾਹੇ ਦੋ ਵਾਰ, ਮੇਰੇ ਕਲਗੀ ਵਾਲੇ ਸਤਿਗੁਰੂ ਦੇ ਦਰਬਾਰ ਦੇ ਵਿੱਚ ਮੱਸਿਆ ਨੂੰ ਸੰਗਰਾਂਦ ਨੂੰ ਇਹ ਦੋ ਵਾਰ ਵਿਸ਼ੇਸ਼ ਕਰਕੇ ਦੂਰ ਦੁਰਾਡੇ ਦੀਆਂ ਸੰਗਤਾਂ ਆਉਂਦੀਆਂ, ਉਸ ਤਰ੍ਹਾਂ ਤਾਂ ਦੋ ਵੇਲੇ ਜਾਂਦੇ। ਗਿਰਦਮੀ ਆਇੰਦ ਦਰਮਾਹੇ ਦੋ ਵਾਰ ਵਹਿਰ ਜ਼ਿਕਰ ਖਾਸਾਏ ਪਰਵਤਗਾਰ, ਕੇਵਲ ਪਰਵਤਗਾਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਗੁਰੂ ਨਾਨਕ ਦੇ ਘਰ ਵਿੱਚ। ਇਸ ਅਕਾਲ ਪੁਰਖ ਵਾਹਿਗੁਰੂ ਦਾ ਘਰ ਜਿਹੜਾ ਸਾਰਿਆਂ ਦਾ ਸਾਂਝਾ ਹੈ, ਜਿੱਥੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਜਾਂਦੀ ਹੈ, ਇਸ ਥਾਂ 'ਤੇ ਕੋਈ ਦਵੈਸ਼ ਦੀਆਂ ਗੱਲਾਂ, ਰਾਜ ਵਾਰਤਾ, ਦੇਸ਼ ਵਾਰਤਾ ਨਹੀਂ, ਕੇਵਲ ਨਾਨਕ ਕਹਿ ਕਰ ਕੇਵਲ ਨਾਮ, ਇੱਥੇ ਪਰਮਾਤਮਾ ਨਾਲ ਜੋੜਿਆ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਹੜੇ ਸਿੱਖ ਦੂਰ ਦੁਰਾਡੇ ਸੀ ਉਹਨਾਂ ਵਾਸਤੇ ਇਹ ਨਿਯਮ ਸੀ ਕਿ ਭਾਈ ਮਹੀਨੇ 'ਚ ਦੋ ਵਾਰ ਆ ਜਾਓ, ਮਹੀਨੇ 'ਚ ਇੱਕ ਵਾਰ ਸੰਗਰਾਂਦ ਨੂੰ ਆ ਜਾਓ, ਕੋਈ ਸੰਗਰਾਂਦ ਨੂੰ ਆ ਜਾਂਦੇ, ਕੋਈ ਮੱਸਿਆ ਨੂੰ ਆ ਜਾਂਦੇ, ਜਿਹੜੇ ਪ੍ਰਚਲਿਤ ਦਿਹਾੜੇ ਸਨ। ਅਤੇ ਉਸ ਤਰ੍ਹਾਂ ਜਿੱਥੇ ਵੀ ਸਿੱਖ ਹੈ ਉੱਥੇ ਦੋ ਵੇਰੇ ਹਰ ਦਿਨ ਰਹਿਣ ਕੀਰਤਨ ਗਾਈ, ਸੁਬਾਹ ਔਰ ਸ਼ਾਮ, ਬਹੁਤ ਨਾ ਜੂਨੀ ਪਾਈ ਹੈ, ਟੇਢੀਆਂ ਵੀ ਗਿਆ ਜੂਨਾਂ 'ਚ ਨਹੀਂ ਜਾਓਗੇ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜੋ ਹੁਕਮ ਹੈ ਉਹਦੇ ਅਨੁਸਾਰ ਗੁਰਸਿੱਖਾਂ ਦੇ ਜੀਵਨ ਉਸ ਵੇਲੇ ਦੇ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਕਿਹੜੀ ਰਸਨਾ ਦੇ ਨਾਲ, ਕਿਹੜੇ ਸ਼ਬਦਾਂ ਦੇ ਨਾਲ ਉਹਨਾਂ ਦਾ ਸਤਿਕਾਰ ਕੀਤਾ ਜਾਏ। ਅਗਰ ਇਹ ਗ੍ਰੰਥ ਸਾਡੇ ਕੋਲ ਨਾ ਹੁੰਦਾ, ਅੱਜ ਪੂਰੇ ਸਿੱਖ ਜਗਤ ਦੇ ਵਿੱਚ ਕੇਵਲ ਇਸ ਗ੍ਰੰਥ ਦੀ ਇਤਿਹਾਸਕ ਤੌਰ 'ਤੇ ਕਥਾ ਹੁੰਦੀ। ਔਰ ਕੈਸੇ ਪਿਆਰ ਦੇ ਵਿੱਚ ਆ ਕੇ ਭਾਈ ਸਾਹਿਬ ਜੀ ਰਚਨਾ ਕੀਤੀ ਹੈ, ਅਤੇ ਜਦੋਂ ਕਥਾ ਦੀ ਸਮਾਪਤੀ ਗੁਰੂ ਗ੍ਰੰਥ ਸਾਹਿਬ ਜੀ ਦੀ 21 ਨੂੰ ਜਿਹੜੇ ਦਿਨਾਂ ਦਾ ਅਨਾਊਂਸਮੈਂਟ ਹੋ ਰਹੀ ਹੈ, ਅਗਲਿਆਂ ਦਿਨਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦੀ ਸੰਪੂਰਨਤਾ ਤੋਂ ਬਾਅਦ ਫਿਰ ਹੌਲੀ ਹੌਲੀ ਇਸ ਗ੍ਰੰਥ ਦੀ ਇਸ ਪ੍ਰਕਾਰ ਭਾਈ ਸਾਹਿਬ ਜੀ ਨੇ ਸੰਪਾਦਨਾ ਕੀਤੀ ਹੈ। ਔਰ ਉਹਨਾਂ ਨੂੰ ਮਟੀਰੀਅਲ ਕਿੱਥੋਂ ਮਿਲਿਆ ਸੀ, ਇਸ ਗ੍ਰੰਥ ਨੂੰ ਰਚਣ ਵਾਲੇ ਦਾ ਜੀਵਨ ਕੈਸਾ ਸੀ, ਉਹ ਜਨਮ ਤੋਂ ਸਾਧੂ ਸਨ, ਉਹ ਜਨਮ ਤੋਂ ਕਵੀ ਸੀ, ਕੋਈ ਮੁਕਾਬਲਾ ਨਹੀਂ ਭਾਈ ਸੰਤੋਖ ਸਿੰਘ ਦਾ। ਬਹੁਤ ਗਰੀਬ ਕੁਲ ਵਿੱਚ ਜਨਮ ਵੀ ਹੋਇਆ ਅਤੇ ਭਾਈ ਸਾਹਿਬ ਜੀ ਬੁਲੰਦੀਆਂ ਨੂੰ ਛੂ ਗਏ। ਉਹਨਾਂ ਦਾ ਜੀਵਨ ਬੰਦਗੀ ਦਾ ਭਰਿਆ ਜੀਵਨ ਸੀ, ਵੈਰਾਗ ਦਾ ਭਰਿਆ ਜੀਵਨ ਸੀ, ਸਾਰੀ ਜ਼ਿੰਦਗੀ ਲਾ ਦਿੱਤੀ ਹੈ। ਅਤੇ ਉਸ ਭਾਈ ਸਾਹਿਬ ਜੀ ਦੀ ਰਚਨਾ ਇਕੱਲੀ ਇਕੱਲੀ ਪੰਕਤੀ ਦੇ ਗੁਰਸਿੱਖੀ ਦੀਆਂ ਝਲਕਾਂ ਪੈਂਦੀਆਂ ਹਨ, ਅਤੇ ਜੋ ਕੁਛ ਇਸ ਗ੍ਰੰਥ ਦੇ ਵਿੱਚ ਵਾਧੂ ਬਣਾ ਉਹ ਮੈਂ ਪਹਿਲਾਂ ਵੀ ਬੇਨਤੀ ਕਰਦਾ ਵੀ ਦੁੱਧ ਪੂਰਾ ਕੜਿਆ ਹੋਇਆ ਪਿਓਰ ਹੈ, ਪਰ ਉਹਦੇ ਵਿੱਚ ਮੱਖੀਆਂ ਜਿੱਥੇ ਡਿੱਗੀਆਂ ਹੋਈਆਂ, ਦੁੱਧ ਨੰਗਾ ਰਹਿ ਗਿਆ, ਢਕਿਆ ਨਾ, ਇਹ ਢਕਣ ਵਾਲਿਆਂ ਦੀ ਗਲਤੀ ਹੋ ਸਕਦੀ ਹੈ, ਦੁੱਧ ਦੀ ਗਲਤੀ ਹੈ। ਸਮੁੱਚਾ ਪੰਥ ਇਕੱਠਾ ਹੋ ਕੇ ਇਹਨਾਂ ਨੂੰ ਬੇਨਤੀਆਂ ਕਰਦਿਆਂ ਨੂੰ ਮੇਰਾ ਵੀ ਉਮਰ ਦਾ ਵੱਡਾ ਹਿੱਸਾ ਲੰਘਿਆ। ਹਾਲ ਤੱਕ ਸਾਡੇ ਲਾਣੇਦਾਰਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਬੈਠੀ ਨਹੀਂ, ਸਿਰਫ ਜੇ ਆਪ ਨਹੀਂ ਕਰਨਾ ਤਾਂ ਕਰਨ ਦੀ ਆਗਿਆ ਦੇ ਦਿਓ, ਇਹ ਕੋਈ ਬਹੁਤ ਵੱਡੀ ਗੱਲ ਤਾਂ ਹੈ। ਅਤੇ ਗੁਰੂ ਕਿਰਪਾ ਕਰੇ, ਮੈਨੂੰ ਨਿਸ਼ਚੈ ਹੈ ਕਿ ਮੇਰੇ ਜੀਵਨ ਕਾਲ ਦੇ ਵਿੱਚ ਹੀ ਮੈਨੂੰ ਇਹ ਦੇਖਣ ਨੂੰ ਸਮਾਂ ਮਿਲੇਗਾ ਕਿ ਜਦੋਂ ਇਤਿਹਾਸ ਦੇ ਵਿੱਚ ਜੋ ਵੀ ਕੁਛ ਇਤਰਾਜ਼ਯੋਗ ਉਹ ਗੱਲਾਂ ਜਿਹੜੀਆਂ ਗੁਰਮਤ ਦੇ ਨਾਲ ਢੁੱਕਦੀਆਂ ਨਹੀਂ, ਅਤੇ ਉਹਨਾਂ ਦਾ ਸਾਰੀਆਂ ਗੱਲਾਂ ਦਾ ਨਿਰੀਖਣ ਹੋ ਕੇ ਪੰਥ ਸਵੀਕਾਰ ਕਰਕੇ ਵੀ ਹਾਂ ਠੀਕ ਹੈ, ਔਰ ਉਹਨਾਂ ਦੀ ਸੋਧ ਹੋ ਕੇ ਅਸੀਂ ਅਗਲੀਆਂ ਪੀੜ੍ਹੀਆਂ ਵਾਸਤੇ ਮੱਖੀਆਂ ਵਾਲਾ ਦੁੱਧ ਨਹੀਂ ਦਿਆਂਗੇ। ਗੁਰੂ ਕਿਰਪਾ ਕਰੇ, ਆਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ ਜਿੱਥੇ ਸਰੋਤਿਆਂ ਵਿੱਚ ਬੰਦਗੀ ਵਾਲੇ ਗੁਰਮੁਖ ਤੁਸੀਂ ਬੈਠੇ ਹੋ, ਦੂਰ ਦੁਰਾਡੇ ਵੀ ਬੈਠੇ ਹੋ ਬੰਦਗੀ ਵਾਲੇ, ਉੱਥੇ ਬੜੇ ਬੜੇ ਵਿਦਵਾਨ ਤੁਹਾਡੇ ਵਿੱਚ ਬੈਠੇ, ਭਾਈ ਗੁਰਮੁਖ ਸਿੰਘ ਜੀ ਬਲਟੋਹਾ ਵਰਗੇ ਜਿਹੜੇ ਇਤਿਹਾਸਕਾਰ ਦੇ ਮੰਨੇ ਪਰਮੰਨੇ ਵਿਦਵਾਨ, ਅਤੇ ਜਿਨ੍ਹਾਂ ਨੂੰ ਸੁਣ ਕੇ ਪਤਾ ਲੱਗਦਾ ਵੀ ਕਿੰਨੀ ਮਿਹਨਤ ਇਹਨਾਂ ਗੁਰਮੁਖਾਂ ਨੇ ਕੀਤੀ ਹੈ। ਰਾਗੀ ਸਿੰਘਾਂ 'ਚੋਂ, ਢਾਡੀ ਸਿੰਘਾਂ 'ਚੋਂ ਬਹੁਤ ਥੋੜ੍ਹੇ ਗੁਰਮੁਖ ਹਨ ਜਿਹੜੇ ਗੁਰਮੁਖ ਬਹਿ ਕੇ ਸੁਣਨ ਦੀ ਇੱਛਾ ਰੱਖਦੇ ਹੋ, ਅਤੇ ਉਹਨਾਂ ਦੇ ਵਿੱਚੋਂ ਭਾਈ ਗੁਰਮੁਖ ਸਿੰਘ ਜੀ ਇਕੱਲੇ ਸੁਣਾਉਣ ਦੀ ਇੱਛਾ ਨਹੀਂ ਰੱਖਦੇ, ਸੁਣਨ ਦੀ ਇੱਛਾ ਵੀ ਰੱਖਦੇ, ਅਤੇ ਉਹ ਵੀ ਸੰਗਤਾਂ ਦੇ ਵਿੱਚ ਬਹਿ ਕੇ ਸੁਣਦੇ ਹੈ। ਗ੍ਰੰਥੀ ਸਿੰਘ ਸਾਹਿਬਾਨ, ਕਥਾਵਾਚਕ, ਆਪ ਸਾਰੀਆਂ ਸੰਗਤਾਂ ਆਨੰਦ ਮਾਣਦੇ ਹੋ। ਰਾਤ 11 ਵਜੇ ਤੱਕ ਵੀ ਫੋਨ ਆ, ਹਾਲਾਂਕਿ ਮੈਂ ਬੇਨਤੀ ਕੀਤੀ ਸੀ ਹਾਲੇ ਫੋਨ ਬੰਦ ਰੱਖਣੇ, ਪਰ ਉਹ ਸੱਜਣ ਕਹਿੰਦੇ ਜੀ ਮੇਰੇ ਤੋਂ ਰਿਹਾ ਨਹੀਂ ਗਿਆ, ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਨੂੰ ਡਿਸਟਰਬ ਕੀਤਾ, ਸ਼ਬਦ ਇਹ ਵੀ ਕਹਿ ਲਓ, ਜਦੋਂ ਪਹਿਲੀ ਮਾਫ਼ ਦੀ ਗੱਲ ਕਹੀ ਤੀ ਫਿਰ ਉਦੋਂ ਕਹਿਣ ਨੂੰ ਕੋਈ ਗੱਲ ਰਹਿੰਦੀ। ਉਹ ਕਹਿੰਦੇ ਵੀ ਮੈਨੂੰ ਚਾਅ ਹੀ ਇੰਨਾ ਚੜਿਆ ਵੀ ਗੁਰਬਾਣੀ ਦੀ ਕਥਾ ਦੀ ਸੰਪੂਰਨਤਾ ਦੀ ਗੱਲ ਹੋ ਰਹੀ ਹੈ, ਅਸੀਂ ਅਮੈਰੀਕਾ 'ਚ ਬੈਠ ਕੇ ਸੁਣਨਾ, ਪਰ ਗਿਆਨੀ ਸਿੰਘ ਨੂੰ ਸਾਡੀ ਟਕਸਾਲ ਦੇ ਮੰਨੇ ਹੋਏ ਗਿਆਨੀ ਸਿੰਘ ਜਿਹਨਾਂ ਦੇ ਫੋਨ, ਇਹ ਬਹੁਤ ਬਹੁਤ ਕਿਰਪਾ ਹੈ। ਆਓ ਹੁਣ ਆਪਾਂ ਗੱਲਾਂ ਵੀ ਸਮਾਂ ਨਾ ਲੰਘਾਈਏ, ਅਤੇ ਗੁਰੂ ਸਾਹਿਬ ਜੀ ਦੇ ਕੈਸੇ ਕੈਸੇ ਸਿੱਖ ਸਿਦਕੀ ਸਨ, ਭਾਈ ਮੰਝ ਦੀ ਕਥਾ, ਭਾਈ ਬਹੋੜੂ ਦੀ ਕਥਾ ਸੁਣ ਲਈ ਹੈ, ਇਹਨਾਂ 'ਚੋਂ ਸਾਨੂੰ ਪਤਾ ਲੱਗਾ ਅਸੀਂ ਕਿੱਥੇ ਖੜ੍ਹੇ ਹੋਏ ਹਾਂ, ਸਿੱਖੀ ਦੇ 'ਚ ਅਸੀਂ ਕਿੱਥੇ ਹਾਂ। ਅਤੇ ਸਤਿਗੁਰੂ ਕਿਰਪਾ ਕਰਨ, ਮਨ ਬਿਰਤੀਆਂ ਇਕਾਗਰ ਕਰਕੇ ਆਪ ਹੁਣ ਅੱਗੇ ਭਾਈ ਵਹਿਲੋ ਜੀ ਦਾ ਪ੍ਰਸੰਗ ਚੱਲਣਾ ਹੈ, ਅਤੇ ਆਓ ਜਿਸ ਪ੍ਰਕਾਰ ਗੁਰੂ ਕਿਰਪਾ ਕਰ ਰਹੇ ਹਨ ਸੁਣਨਾ ਕਰੋ ਜੀ।
ਸ੍ਰੀ ਵਾਹਿਗੁਰੂ ਜੀ ਦੋਹਰਾ, ਸ੍ਰੀ ਅਰਜਨ ਇਸ ਭਾਂਤ ਸਿੱਖ ਕਰੇ ਦਇਓ ਉਪਦੇਸ਼।
ਸ੍ਰੀ ਸ਼ਬਦ ਜਿਹੜਾ ਹੈ ਇਹਦੇ 12 ਅਰਥ ਬਣਦੇ, ਇਕੱਲੇ ਸ੍ਰੀ ਪਦ ਦੇ 12 ਅਰਥ ਬਣਦੇ, ਜਿਵੇਂ ਸ੍ਰੀ ਮਾਨ ਜੀ, ਸ੍ਰੀ ਵਾਹਿਗੁਰੂ ਜੀ, ਇਹ ਤਾਂ ਕਿਤੇ ਉਧਾਰ ਹੀ ਰਿਹਾ, ਕਿਉਂਕਿ ਫਿਰ ਉੱਥੇ ਰੁਕ ਜਾਂਦੀ ਹੈ ਨਾ ਕਥਾ, ਇਸ ਲਈ ਮੈਂ ਬੇਨਤੀ ਕਰਦਾ। ਸ੍ਰੀ ਸੋਭਾ ਦਾ ਮਾਲਕ, ਸ੍ਰੀ ਆਦਰ ਬੋਧਕ ਸ਼ਬਦ ਹੈ, ਇਹਦਾ ਵੱਖਰੇ ਵੱਖਰੇ ਥਾਵਾਂ 'ਤੇ ਵਿਧਾਨ ਹੈ, ਇੱਕੋ ਹੀ ਸ਼ਬਦ ਬਹੁਤ ਸਾਰੇ ਥਾਵਾਂ 'ਤੇ ਵੱਖਰੇ ਵੱਖਰੇ ਅਰਥ ਦਿੰਦਾ, ਪਰ ਇੱਥੇ ਸੋਭਾ ਦੇ ਮਾਲਕ, ਸਵਾਏਮਾਨ ਅਤੇ ਲਛਮੀ ਜਿਨ੍ਹਾਂ ਦੀ ਚਰਨ ਪਾਦਕਾ, ਚਰਨ ਸੇਵਾ ਕਰਦੀ ਹੈ ਪੈਰਾਂ ਦਾ ਜੋੜਾ ਬਣ ਕੇ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਸੋਭਾ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਪ੍ਰਕਾਰ, ਅਤੇ ਜਿਨ੍ਹਾਂ ਨੇ ਉਪਦੇਸ਼ ਦੇ ਕਰਕੇ ਸਿੱਖ ਕਰ ਦਿੱਤੇ, ਸਿੱਖਿਆ ਦੇ ਦਿੱਤੀ ਹੈ।
ਸਿਮਰਤ ਹੈ ਸਤਨਾਮ ਕੋ ਮੇਟਤ ਸਕਲ ਕਲੇਸ਼।
ਇਹ ਸਤਨਾਮ ਦਾ ਸਿਮਰਨ ਦੇ ਕੇ ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ, ਸਤਨਾਮ ਦਾ ਉਪਦੇਸ਼ ਦਿੱਤਾ, ਸਾਰੇ ਕਲੇਸ਼ ਜਿਹੜੇ ਅਵਿਦਿਆ, ਅਸਮਤਾ, ਰਾਗ, ਦਵੈਸ਼, ਅਭੀਨ ਵੇਸ਼, ਇਹ 5 ਕਲੇਸ਼ ਹਨ ਜੀ, ਸਾਰੇ ਚੁੱਕ ਦਿੱਤੇ ਹਨ। ਸੋ ਇਸ ਪ੍ਰਕਾਰ, ਅਤੇ ਕੁਝ ਲੋਕ ਇਸ ਗੱਲ 'ਤੇ ਵੀ ਸ਼ੰਕਾ ਕਰਦੇ ਹੈ, ਇਹ ਮੈਂ ਵੀ ਆਪਣੇ ਕੰਨਾਂ ਨਾਲ ਸੁਣੀ ਹੈ ਸ਼ੰਕਾ, 20-25 ਸਾਲ ਪਹਿਲਾਂ ਸੁਣੀ, ਬਲਕਿ ਉਦੋਂ ਇੰਨੇ ਸ਼ੰਕਾਵਾਦੀ ਜੰਮੇ ਵੀ ਨਹੀਂ ਸੀ, ਪਰ ਇਹ ਸ਼ੰਕਾ ਉਸ ਵੇਲੇ ਵੀ, ਅਖੇ ਜੀ ਇਹਦਾ ਜਵਾਬ ਦਿਓ, ਗੁਰਬਾਣੀ ਵਿੱਚ ਤਾਂ ਕਿਹਾ ਜਪ ਮਨ ਸਤਨਾਮ ਸਦਾ ਸਤਨਾਮ, ਅਖੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹੋ, ਗੁਰੂ ਕਹਿੰਦਾ ਸਤਨਾਮ ਸਤਨਾਮ ਜਪੋ। ਦੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਵੀ ਜੇ ਬਾਪੂ ਕਹਿ ਦਿੱਤਾ ਤਾਂ ਕੀ ਫਰਕ ਪੈ ਗਿਆ, ਜੇ ਪਿਤਾ ਜੀ ਕਹਿ ਦਿੱਤਾ ਤਾਂ ਕੀ ਫਰਕ ਪੈ ਗਿਆ। ਭਾਸ਼ਾ ਦਾ ਅੰਤਰ ਹੈ, ਇੱਧਰ ਨਾ ਪਿਤਾ ਕਹਿੰਦੇ ਨੇ, ਨਾ ਬਾਪੂ ਕਹਿੰਦੇ, ਡੈਡੀ ਕਹਿੰਦੇ ਨੇ, ਫਿਰ ਰਿਸ਼ਤਾ ਬਦਲ ਗਿਆ। ਇਹ ਪਰਮੇਸ਼ੁਰ ਦਾ ਨਾਮ ਦੋ ਰੂਪਾਂ ਦੇ ਵਿੱਚ ਆਪਾਂ ਨੂੰ ਮਿਲਦਾ ਹੈ। ਜਦੋਂ ਸਤਨਾਮ ਦੀ ਗੱਲ ਆਉਂਦੀ ਹੈ ਉਹ ਮੂਲ ਮੰਤਰ ਦਾ ਸੰਖੇਪ ਸਮਝਣਾ, ਇਹ ਮੂਲ ਮੰਤਰ ਜਪਣ ਦੀ ਆਗਿਆ। ਮੂਲ ਮੰਤਰ ਹੀ ਸਤਨਾਮ ਪਦ, ਇਹ ਗੁਰਮੰਤਰ ਵਾਹਿਗੁਰੂ ਹੈ। ਮੂਲ ਮੰਤਰ ਅਤੇ ਗੁਰਮੰਤਰ ਦੋਨਾਂ ਦੀ ਅਵਸਥਾ ਦੇ ਅਨੁਸਾਰ ਕਮਾਈ ਹੈ। ਗੁਰਬਾਣੀ ਦਾ ਪਾਠ ਇਹ ਵੱਖਰੇ ਵੱਖਰੇ ਮਨ ਦੀ ਅਵਸਥਾ ਦੇ ਨਾਲ, ਜਿਉਂ ਜਿਉਂ ਮਨ ਪਵਿੱਤਰ ਹੁੰਦਾ ਜਾਂਦਾ ਅਗਲੀਆਂ ਅਵਸਥਾ 'ਚ ਜਾਂਦਾ ਹੈ। ਔਰ ਕਿਸੇ ਦਾ ਬਾਣੀ ਪੜ੍ਹ ਕੇ ਮਨ ਚੌਥੇ ਪਦ ਤੱਕ ਪਹੁੰਚ ਜਾਂਦਾ, ਕਿਸੇ ਦਾ ਮੂਲ ਮੰਤਰ, ਕਿਸੇ ਦਾ ਗੁਰਮੰਤਰ ਦੁਆਰਾ, ਇਹ ਵੀ ਕੋਈ ਵਿਧਾਨ ਨਹੀਂ। ਇਹ ਸਤਿਗੁਰੂ ਕਿਰਪਾ ਕਰਨ, ਨਾਮ ਪਰਮੇਸ਼ੁਰ ਵਾਹਿਗੁਰੂ ਦਾ ਦੇ ਕਰਕੇ, ਮੂਲ ਮੰਤਰ ਦੇ ਕਰਕੇ ਸਾਰੇ ਕਲੇਸ਼ ਕੱਟਦੇ ਹਨ।
ਸੁਣ ਸੁਣ ਸ੍ਰੀ ਅਰਜਨ ਕੀ ਕੀਰਤ।
ਕੀਰਤ ਨਾਮ ਹੈ ਜਸ ਦਾ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਸ ਸੁਣ ਕਰਕੇ ਜਿਵੇਂ ਜਿਵੇਂ ਲੋਕਾਂ ਵਿੱਚ ਜਾ ਰਿਹਾ ਹੈ।
ਨਿਤ ਪ੍ਰਤ ਹੋਤ ਅਦਕ ਬਸਤੀਰਤ,
ਨਿਤ ਪ੍ਰਤੀ ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਕਾਰਤ। ਗੁਰੂ ਕਾ ਜਸ ਦਿਨ ਪ੍ਰਤੀ ਦਿਨ ਵੱਧਦਾ ਜਾਂਦਾ ਹੈ।
ਸ੍ਰੀ ਗੁਰੂ ਅਮਰਦਾਸ ਕੇ ਆਗੇ,
ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ,
ਵਹਿ ਜੋ ਸਿੱਖ ਮਹਾਂ ਵੱਡ ਭਾਗੇ,
ਜਿਹੜੇ ਸਿੱਖ ਵੱਡਿਆਂ ਭਾਗਾਂ ਵਾਲੇ ਗੁਰੂ ਅਮਰਦਾਸ ਜੀ ਦੇ ਕੋਲ ਵੀ ਹੋ ਚੁੱਕੇ।
ਔਰ ਸ੍ਰੀ ਰਾਮਦਾਸ ਦੇ ਕੋਈ,
ਔਰ ਬਹੁਤ ਸਾਰੇ ਜਿਹੜੇ ਗੁਰੂ ਰਾਮਦਾਸ ਮਹਾਰਾਜ ਦੇ ਸੰਗੀ ਸਨ,
ਪਾਏ ਸਮਤ ਹੋਏ ਸਿੱਖ ਜੇਈ,
ਜਿਹੜੇ ਗੁਰੂ ਰਾਮਦਾਸ ਜੀ ਸੰਗਤ ਕਰਕੇ ਸਮਤ, ਸ੍ਰੇਸ਼ਟ ਮਤ, ਇਹ ਸ੍ਰੇਸ਼ਟ ਮਤ ਨੂੰ ਸ਼ਾਸਤਰਾਂ ਦੇ ਅੰਦਰ ਕਿਹਾ ਜਾਂਦਾ ਹੈ, ਗੁਰਮਤ ਦੀ ਬੋਲੀ 'ਚ ਵੀ ਕਿਹਾ ਜਾਂਦਾ ਹੈ ਕਿ ਆਤਮ ਵਿਸ਼ੈਣੀ ਬੁੱਧ। ਇਹ ਪਹਿਲਾਂ ਜੀਵ ਦੇ ਕੋਲ ਵਿਸ਼ਾ ਵਿਛੈਣੀ ਬੁੱਧ ਹੁੰਦੀ ਹੈ, ਜਿਹੜੀ ਬੁੱਧ ਵਿੱਚ ਵਿਸ਼ਿਆਂ ਦਾ ਨਿਸ਼ਚਾ ਹੈ ਉਹ ਵਿਸ਼ੇ ਵਿਛਾਣੀ ਬੁੱਧ ਹੈ। ਜਿਹਦੇ ਵਿੱਚ ਆਤਮਾ ਦਾ ਨਿਸ਼ਚਾ ਹੋ ਜਾਂਦਾ ਹੈ ਆਤਮ ਵਿਛਾਣੀ ਬੁੱਧ ਹੁੰਦੀ ਹੈ। ਜਿਹਦੇ ਸਤ ਸੰਤੋਖ ਦਇਆ ਧਰਮ ਵਿਚਾਰ ਦਾ ਵਾਸਾ ਹੋ ਜਾਵੇ ਅਤੇ ਉਹ ਬੁੱਧ ਜਿਹੜੀ ਸਾਸ ਜੀ ਸੁਮਤੀ ਕਹੀ ਜਾਂਦੀ ਹੈ। ਜਿਹਦੇ 'ਚ ਕਾਮ ਕਰੋ ਲੋਭ ਅਹੰਕਾਰ ਵਿਰਾਜਮਾਨ ਹੋਣ ਉਹ ਕਮੱਤੀ ਕਹੀ ਜਾਂਦੀ ਹੈ। ਇਹ ਉਹ ਮਹਾਰਾਜ ਜੀ ਬੁੱਧ ਬਦਲੀ ਸਿੱਧ ਪਾਈ, ਗੁਰੂ ਸਾਹਿਬ ਜੀ ਬੁੱਧ ਦੇ ਪਰਿਵਰਤਨ ਕਰ ਦਿੰਦੇ ਹਨ।
ਸ੍ਰੀ ਅੰਮ੍ਰਿਤਸਰ ਕੀ ਸੁਨਕਾਰ,
ਅੰਮ੍ਰਿਤਸਰ ਸਾਹਿਬ ਦੀ ਜਦੋਂ ਕਾਰ ਸੇਵਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਹੈ।
ਜੇ ਸੇਵੇ ਫਲ ਪਾਏ ਉਦਾਰ,
ਜਿਹਨਾਂ ਨੇ ਸੇਵਾ ਕੀਤੀ ਉਹਨਾਂ ਨੇ ਵੱਡੇ ਫਲ ਪਾ ਲਏ ਹਨ।
ਸੋ ਸਭ ਆਵਤ ਘਰ ਕੋ ਤਿਆਗੇ,
ਉਹ ਫਿਰ ਆਪਣੇ ਘਰ ਤਿਆਗ ਦਿੱਤੇ, ਉਹਨਾਂ ਨੇ ਕਾਰੋਬਾਰ ਨਹੀਂ ਦੇਖੇ। ਹਾਲਾਂਕਿ ਉਦੋਂ ਬੜੀ ਗਰੀਬੀ ਹੁੰਦੀ ਸੀ ਗੁਰੂ ਪਿਆਰੇ, ਉਹਨਾਂ ਨੇ ਇਹੀ ਦੇਖਿਆ ਵੀ ਅੱਜ ਗੁਰੂ ਨੂੰ ਸਾਡੇ ਸਰੀਰਾਂ ਦੀ ਲੋੜ ਹੈ ਅਤੇ ਉਹ ਸਾਸ ਜੀ ਪਰਿਵਾਰਾਂ ਦੇ ਪਰਿਵਾਰ ਸੇਵਾ ਕਰਨ ਲਈ ਆ ਗਏ।
ਕਨਹਿ ਮ੍ਰਿਤਕਾ ਸੇਵਾ ਲਾਗੇ,
ਮ੍ਰਿਤਕਾ ਨਾਮ ਮਿੱਟੀ ਦਾ ਹੈ, ਸਰੋਵਰ ਦੀ ਖੁਦਵਾਈ ਹੋ ਰਹੀ ਹੈ, ਮਿੱਟੀ ਪੁੱਟ ਕੇ ਬਾਹਰ ਸਿੱਟੀ ਜਾ ਰਹੀ ਹੈ।
ਕੀਤਕ ਕਰਹਿ ਪੰਜਾਬਨ ਕਾਰ,
ਅਤੇ ਕਈ ਉਹ ਜਿਹੜੇ ਪੰਜਾਬੇ ਆਵਿਆਂ ਨੂੰ ਕਹਿੰਦੇ ਜਿੱਥੇ ਇੱਟਾਂ ਪਕਾਈਆਂ ਜਾਂਦੀਆਂ, ਕੁਝ ਸਿੱਖ ਇੱਟਾਂ ਪਕਾਉਣ ਦਾ ਕੰਮ ਕਰਦੇ ਹਨ।
ਮਾਟੀ ਚੀਕਣ ਲਿਹੇ ਸੁਧਾਰ,
ਉਹਦੇ ਵਾਸਤੇ ਚੀਕਣੀ ਮਿੱਟੀ ਹੋਣ ਵਾਲਾ ਕੰਮ ਨਹੀਂ ਹੈ ਵੀ ਲੂਣੇ ਪਾਈ ਜਾਂਦੇ ਆ, ਇਹ ਜਿੰਨੇ ਵੀ ਪੰਜਾਬ ਦੇ ਵਿੱਚ ਭੱਠਿਆਂ ਵਾਲੇ ਹਨ ਅਤੇ ਉਹ ਬਹੁਤ ਇੱਟਾਂ ਦੇ ਵਿੱਚ ਇਹੋ ਜਿਹੇ ਪਦਾਰਥ ਪਾਉਂਦੇ ਆ, ਨਾ ਤਾਂ ਇੱਟ ਪੱਕੀ ਹੁੰਦੀ ਹੈ, ਜਾ ਕੇ ਬੇਈਮਾਨਾ ਵੱਧ ਗਿਆ ਵੀ ਪੈਸੇ ਕਿਵੇਂ ਕਮਾ ਹੁੰਦੇ ਨੇ। ਜਾ ਕੇ ਪੁਰਾਣੇ ਸਮੇਂ ਦੀਆਂ ਇੱਟਾਂ ਅੱਜ ਵੀ ਲੈ ਲਓ, ਉਹਨਾਂ ਨੂੰ ਤੋੜੋ, ਸੀ ਤੋੜਨ ਲੱਗਿਆਂ ਵੀ ਸਦੀਆਂ ਲੰਘਣ ਤੋਂ ਵੀ ਆ ਬਹੁਤ ਸਾਰੀਆਂ ਪੁਰਾਣੀਆਂ ਇੱਟਾਂ ਜੋ ਹੈਗੀਆਂ ਉਹਨਾਂ ਨੂੰ ਤੋੜੋ ਤੁਸੀਂ, ਅੱਜ ਵੀ ਹੋਣ ਵਾਲੀਆਂ ਇੱਟਾਂ ਨਾਲੋਂ ਪੱਕੀਆਂ ਨਾ। ਅਤੇ ਕਾਰਨ ਕੀ ਸੀ ਵੀ ਉਦੋਂ ਬੇਈਮਾਨੇ ਨਾਲ ਨਹੀਂ ਸੀ ਪਕਾਈਆਂ ਜਾਂਦੀਆਂ, ਚੀਕਣੀ ਮਿੱਟੀ ਲੈਣੀ ਫਿਰ ਉਹਨੂੰ ਠੀਕ ਤਰੀਕੇ ਦੇ ਨਾਲ ਪਕਾਉਣਾ, ਇੱਕੋ ਜਿਹਾ ਸੇਕ ਲੱਗੇ।
ਸੰਚੇ ਮਹਿ ਈਟਕਾ ਢਾਰ,
ਕੁਛ ਲੋਕ ਉਹਨੇ ਚੀਕਣੀ ਮਿੱਟੀ ਤਿਆਰ ਕਰਕੇ ਫਿਰ ਉਹ ਸੰਚੇ ਦੇ ਵਿੱਚ ਜਿਹੜਾ ਇੱਟਾਂ ਬਣਾਉਣ ਵਾਲਾ ਹੈ ਉਹਦੇ ਵਿੱਚ ਪਾਉਂਦੇ ਹਨ।
ਸ਼ੁਸ਼ਕ ਕਰਨ ਕੋ ਇੱਕ ਉਧਾਰ,
ਫਿਰ ਉਹਨਾਂ ਨੂੰ ਸੁਕਾਉਣ ਵਾਸਤੇ ਇੱਧਰ ਉੱਧਰ ਧਰਦੇ ਹੈ ਖਿਲਾਰ ਕੇ।
ਕੇਤਕ ਸਿਰ ਧਰ ਢੋਵਨ ਕਰੇ,
ਕੁਛ ਗੁਰਸਿੱਖ ਨਾਲੇ ਬਾਣੀ ਪੜ੍ਹਦੇ ਹੈ, ਨਾਮ ਜਪਦੇ ਹੈ ਤੋ ਸਿਰ ਦੇ ਉੱਤੇ ਢੋਣ ਢੁਆਈ ਦਾ ਕੰਮ ਜਿਹੜਾ ਉਹ ਕਰਦੇ ਹਨ।
ਜਹਾਂ ਪੰਜਾਬੇ ਤਹਿ ਲੈ ਧਰਹੀ,
ਜਿੱਥੇ ਪੰਜਾਬੇ ਨ ਇੱਟਾਂ ਪਕਾਉਣ ਵਾਸਤੇ ਕੱਚੀਆਂ ਇੱਟਾਂ ਨੂੰ ਲਿਜਾ ਕੇ ਰੱਖਦੇ ਹਨ।
ਕੇਤਕ ਗਹਿ ਕਰ ਨਿਜ ਮਤ ਸੰਗ,
ਇਹ ਕਈ ਆਪਣੀ ਅਕਲ ਦੇ ਅਨੁਸਾਰ ਪਗੜ ਕਰਕੇ,
ਚਿਨਹ ਸੋ ਈਂਧਨ ਕਰਹਿ ਉਹ ਤੰਗ,
ਉਹ ਲੱਕੜਾਂ ਚਿਣ ਚਿਣ ਕੇ ਫਿਰ ਜਿੱਥੇ ਪੰਜਾਬੇ ਨੂੰ ਅੱਗ ਦੇਣੀ ਹੁੰਦੀ ਹੈ ਤਰੀਕੇ ਦੇ ਨਾਲ, ਜਿਹਨਾਂ ਨੂੰ ਇੱਟਾਂ ਵੀ ਚਿਣਨੀਆਂ ਆਉਂਦੀਆਂ ਤੇ ਬਾਲਣ ਵੀ ਚਿਣਨਾ ਆਉਂਦਾ ਪੱਠੇ ਵਿੱਚ।
ਕੇਤਕ ਪੂਰਾ ਕਰੈ ਸਕੇਲਨ,
ਕਈ ਜਿਹੜਾ ਘਾਹ ਫੂਸ ਉਹਦੇ ਵਿੱਚ ਪਾਉਣਾ ਹੈ ਇੱਟਾਂ ਪਕਾਉਣ ਲਈ, ਉਹ ਇੰਨਣ ਲਿਆਉਂਦੇ ਹਨ।
ਇੱਟ ਪਕਾਵਨ ਹਿਤ ਕਰ ਮੇਲਨ,
ਜਿਹੜੀਆਂ ਇੱਟਾਂ ਦਰਬਾਰ ਸਾਹਿਬ ਨੂੰ ਲੱਗਣੀਆਂ, ਜਿਹੜੀਆਂ ਇੱਟਾਂ ਸਰੋਵਰ ਸਾਹਿਬ ਨੂੰ ਲੱਗਣੀਆਂ, ਪ੍ਰਕਰਮਾਂ ਨੂੰ ਲੱਗਣੀਆਂ, ਜਿਹੜੀਆਂ ਗੁਰੂ ਸਾਹਿਬ ਦੀਆਂ ਇਮਾਰਤਾਂ ਨੂੰ ਲੱਗਣੀਆਂ, ਉਹ ਇੱਟਾਂ ਤਿਆਰ ਕਰਨ ਵਾਸਤੇ ਉਸ ਵੇਲੇ ਸਿੱਖਾਂ ਨੇ ਇਸ ਪ੍ਰਕਾਰ ਕਮਾਈਆਂ ਕੀਤੀਆਂ।
ਉਹ ਭੋਜਨ ਨਿਜ ਕਰਤੇ ਖਾਏ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਸੀ ਸਿੱਖੀ ਸਾਧ ਸਿੰਘ ਜੀ, ਸਾਰਾ ਦਿਨ ਕੰਮ ਉੱਥੇ ਕਰਨਾ ਅਤੇ ਭੋਜਨ ਖਾ ਕੇ ਆਉਣਾ ਘਰ ਜਾ ਕੇ। ਕਹਿੰਦੇ ਨਹੀਂ, ਸੇਵਾ ਤਾਂ ਏ ਜੇ ਅਸੀਂ ਆਪਣੇ ਘਰ ਤੋਂ ਰੋਟੀ ਖਾ ਕੇ ਟੋਕਰੀ ਗੁਰੂ ਕੀ ਟੋਲੀਏ। ਅਤੇ ਹੁਣ ਉਲਟ ਹੋ ਗਿਆ ਕੰਮ, ਵੀ ਕੰਮ ਆਪਣਾ ਕਰੀਏ ਅਤੇ ਖਾਈਏ ਗੁਰਦੁਆਰੇ, ਜਮੀ ਉਲਟ ਪੁਲਟ ਕੰਮ ਹੋ ਗਿਆ। ਅਤੇ ਕਈ ਲੋਕਾਂ ਨੇ ਗੁਰਦੁਆਰੇ ਨੂੰ ਹੋਟਲ ਬਣਾਇਆ ਹੋਇਆ, ਨਾ ਉੱਪਰ ਦਰਬਾਰ ਸਾਹਿਬ ਦੀ ਮੱਥਾ ਟੇਕਣਾ, ਨਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਲੋੜ ਹੈ। ਉਹਨਾਂ ਨੂੰ ਇਕੱਲੀ ਰੋਟੀ ਦੇ ਨਾਲ ਸੰਬੰਧ ਹੈ ਜੀ, ਗੁਰੂ ਕਾ ਲੰਗਰ ਹੈ, ਗੁਰੂ ਕਾ ਲੰਗਰ ਤਾਂ ਹੈ, ਇੱਥੇ ਘਾਟਾ ਵੀ ਕਿਸੇ ਗੱਲ ਦਾ ਨਹੀਂ। ਪਰ ਸੱਜਣਾ, ਜਦੋਂ ਲੇਖਾ ਦੇਣਾ ਪਊਗਾ ਔਖਾ ਬੜਾ ਹੋਏਗਾ। ਲੋੜਵੰਦਾਂ ਵਾਸਤੇ ਜਿਹੜੇ ਇੱਥੇ ਸੇਵਾ ਕਰਦੇ ਨੇ, ਭੋਜਨ ਛਕਣ, ਜਿਹੜਿਆਂ ਦੇ ਕੋਲ ਸੇਵਾ ਕਰਨ ਦਾ ਮੌਕਾ ਨਹੀਂ ਹੈ, ਉਹ ਸਾਧ ਸਿੰਘ ਜੀ ਇਹ ਸੋਚ ਕੇ ਵੀ ਮੈਂ ਇੰਨੇ ਪੈਸੇ ਕਮਾਉਣਾ, ਕਮ ਸੇ ਕਮ ਜਿੰਨਾ ਖਾਧਾ ਮੈਂ ਉਹਨਾਂ ਗੁਰੂ ਸਾਹਿਬ ਦੇ ਅਰਪਣ ਦਾ ਕਰਦੇ ਹਾਂ, ਤਾਂ ਕਿ ਮੇਰੇ ਜਿਵੇਂ ਲੋਕਾਂ ਦਾ ਕਰਜ਼ਾ ਨਾ ਚੜ੍ਹੇ। ਅਤੇ ਇਸ ਕਰਕੇ ਸਿੱਖਾਂ ਦੇ ਅੰਦਰ ਬੜੀ ਇਸ ਗੱਲ ਦੀ ਵਿਚਾਰ ਹੁੰਦੀ ਸੀ, ਆਪਣੇ ਘਰ ਤੋਂ ਪ੍ਰਸ਼ਾਦਾ ਛੱਕ ਕੇ ਫਿਰ ਉਹਨਾਂ ਨੇ ਸੇਵਾ ਕਰਨੀ।
ਸਭ ਦਿਨ ਗੁਰੂ ਕੀ ਸੇਵਕ ਮਾਏ,
ਸਾਰਾ ਦਿਨ ਗੁਰੂ ਕੀ ਸੇਵਾ ਕਰਦੇ।
ਕੇਤਕ ਦਰਬ ਅਰਪ ਹੈ ਆਏ,
ਕਈ ਧਨੀ ਗੁਰੂ ਕੇ ਸਿੱਖ, ਉਹ ਬਹੁਤ ਸਾਰਾ ਧਨ ਲਿਆ। ਕਹਿੰਦੇ ਸੱਚੇ ਪਾਤਸ਼ਾਹ, ਸਾਡੇ ਕੋਲ ਜ਼ਿੰਦਗੀ ਦਾ ਵੇਲ ਤਾਂ ਇੰਨਾ ਨਹੀਂ ਹੈ, ਪਰ ਆਹ ਧਨ ਅਸੀਂ ਦੇ ਸਕਦੇ, ਇਹ ਵੀ ਤੁਹਾਡਾ ਹੀ ਦਿੱਤਾ ਹੋਇਆ। ਉਹਦੇ ਮਹਾਰਾਜ ਸਾਹਿਬ ਜੀ ਧਨ ਲੈ ਕੇ ਉਹਨਾਂ ਦਾ ਭਲਾ ਕਰਦੇ। ਕਹਿੰਦੇ ਕੋਈ ਭਾਈ, ਤੁਹਾਡੀ ਹਾਜ਼ਰੀ ਇਸ ਨਾਲ ਵੀ ਮਨਜ਼ੂਰ ਹੈ। ਤੋ ਇਸ ਪ੍ਰਕਾਰ ਕਈ ਧਨ ਦੁਆਰਾ ਸੇਵਾ ਕਰਦੇ, ਕਈ ਤਨ ਦੁਆਰਾ ਕਰਦੇ, ਇਹ ਉਹ ਤਨ ਮਨ ਤੇ ਸੇਵਾ ਕਰ ਰਹੇ ਹਨ।
ਬ੍ਰੰਦ ਮਿਹਨਤੀ ਦੇਤ ਰਗਾਏ,
ਉਹ ਆਪਣੇ ਵੱਲੋਂ ਮਿਹਨਤੀ ਲਾ ਦਿੰਦੇ, ਇਹਨਾਂ ਦੀ ਤਨਖਾਹ ਅਸੀਂ ਦਿਆਂਗੇ ਸਤਿਗੁਰੂ, ਤੁਸੀਂ ਮਿਹਨਤੀ ਲਾ ਦਿਓ, ਅਸੀਂ ਆਪ ਤਾਂ ਨਹੀਂ ਆ ਸਕਦੇ, ਅਤੇ ਅਸੀਂ ਆਪਣੇ ਥਾਂ 'ਤੇ ਮਿਹਨਤੀ ਲਾ ਦਿੰਦੇ ਹਾਂ, ਅਤੇ ਉਹ ਵੀ ਗੁਰੂ ਪ੍ਰਵਾਨ ਕਰ ਲੈਂਦੇ।
ਕੇਤਕ ਦੇਖ ਆਹਾਰ ਕਰਨ 'ਤੇ,
ਕਿੰਨੇ ਕਹਿ ਜਿਹੜੇ ਲੰਗਰ ਵਾਸਤੇ ਲੰਗਰ ਤਿਆਰ ਕਰਨ ਦੇ ਵਿੱਚ ਆਪਣਾ ਸਮਾਂ ਦਿੰਦੇ ਹਨ।
ਸਰਕੀ ਸੇਵਾ ਲੱਗੇ ਰਹੰਤੇ,
ਹਰ ਵੇਲੇ ਸਾਧ ਸਿੰਘ ਜੀ ਕੋਈ ਸਰੋਵਰ ਦੀ ਸੇਵਾ ਵਿੱਚ ਲੱਗੇ ਰਹਿੰਦੇ ਆ ਸਿੱਖ।
ਕੇਤਕ ਅਜਮਤ ਕੇ ਜੁੱਤ ਭਾਰੀ,
ਅਤੇ ਭਾਈ ਸਾਹਿਬ ਕਹਿੰਦੇ ਵੀ ਸਿੱਖ ਸਾਰੇ ਇਕਸਾਰ ਨਹੀਂ ਸੀ, ਕੁਝ ਸਿੱਖ ਇਹੋ ਜਿਹੇ ਸੀ ਜਿਹੜੇ ਕਰਾਮਾਤਾ ਦੇ ਮਾਲਕ ਵੀ ਸੀ ਪਰ ਟੋਕਰੀਆਂ ਢੋ ਰਹੇ ਸੀ। ਅਤੇ ਇਸ ਪ੍ਰਕਾਰ ਸਾਧ ਸਿੰਘ ਜੀ ਕਈ ਵਾਰੀ ਬੜੇ ਗੁੱਝੇ ਭੇਦ ਰਹਿ ਜਾਂਦੇ ਆ। ਅਤੇ ਇੱਕ ਵਾਰ ਭਾਈ ਦਲਵੀਰ ਸਿੰਘ ਜੀ ਅਭਿਆਸੀ ਹੁੰਦੇ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ, ਅਤੇ ਗੁਰੂ ਕੇ ਸਿੱਖ ਕਿੰਨੀ ਸ਼ਕਤੀ ਨੂੰ ਸਮੋ ਕੇ ਰੱਖਦੇ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ, ਉਹ ਜਥੇ 'ਚ ਆਉਣ ਤੋਂ ਪਹਿਲਾਂ ਵੱਡੇ ਮਹਾਂਪੁਰਸ਼ਾਂ ਕੋਲ ਵੀ ਰਹੇ ਸੀ, ਅਭਿਆਸੀ ਬੜਾ ਸੀ, ਦਿਨ ਰਾਤ ਸ਼ਬਦ ਰੋਮ ਰੋਮ ਚੱਲਣ ਦੀ ਅਵਸਥਾ ਭਾਈ ਦਲਵੀਰ ਸਿੰਘ ਨੂੰ ਪ੍ਰਾਪਤ ਹੋ ਗਈ। ਉਹ ਇੱਕ ਵਾਰੀ ਆਪਣੀ ਮਸਤਾਨੀ ਬਿਰਤੀ 'ਚ ਕਿਤੇ ਇੱਧਰ ਲੰਘੇ ਤਪੋਵਣ ਵਾਲੇ ਪਾਸੇ, ਉੱਥੇ ਇੱਕ ਸਿੱਧ ਪੁਰਸ਼ ਸੀ ਬਹੁਤ ਵੱਡਾ, ਬੜੀ ਉਹਦੀ ਮਾਨਤਾ ਵੀ ਬੜੀ ਸੀ। ਭਾਈ ਸਾਹਿਬ ਨੇ ਸੋਚਿਆ ਵੀ ਇੱਥੇ ਇਕਾਂਤ ਜਗ੍ਹਾ, ਮੈਂ ਥੋੜ੍ਹਾ ਚਿਰ ਇੱਥੇ ਬਹਿ ਕੇ ਸਿਮਰਨ ਕਰਨਾ। ਅਤੇ ਉਹਨੂੰ ਈਰਖਾ ਪੂਰੀ ਵੀ ਇਹ ਸਿੱਖ ਹੈ, ਹਾਲਾਂਕਿ ਦੇਖੋ ਸਿੱਧੀਆਂ ਮਿਲ ਜਾਣੀਆਂ ਕੋਈ ਵੱਡੀ ਗੱਲ ਤਾਂ ਨਹੀਂ, ਇਹ ਵੱਡੀ ਗੱਲ ਹੈ ਈਰਖਾ ਨਿਕਲ ਜਾਣੀ। ਹੁਣ ਸਿੱਧਾਂ ਦੇ ਕੋਲ ਕਰਾਮਾਤਾਂ ਥੋੜ੍ਹੀਆਂ ਸੀ, ਕਦੇ ਵੀ ਈਰਖਾ ਤਾਂ ਨਹੀਂ ਸੀ ਨਿਕਲੀ। ਉਹ ਜਿਹੜਾ ਸਿੱਧ ਪੁਰਸ਼ ਸੀ ਉਹ ਕਹਿੰਦਾ, ਸਿੱਖਾ ਵੀ ਤੂੰ ਨਹੀਂ ਇੱਥੇ ਰਹਿ ਸਕਦਾ। ਉਹ ਕਹਿੰਦੇ ਜੀ ਕਿਉਂ, ਮੈਂ ਕਿਉਂ ਨਹੀਂ ਰਹਿ ਸਕਦਾ? ਕਹਿੰਦੇ ਵੀ ਇੱਥੇ ਉਹ ਰਹਿ ਸਕਦਾ ਜਿਹੜਾ ਮੇਰੀ ਤਰ੍ਹਾਂ ਆਹ ਪਹਾੜ ਚੜ੍ਹ ਜਾਵੇ, ਐਂ ਸਿੱਧੀ ਪਹਾੜੀ ਸੀ। ਉਹ ਕਹਿੰਦੇ ਜੀ ਕਿਸ ਤਰ੍ਹਾਂ? ਕਹਿੰਦਾ ਵੀ ਮੈਂ ਇਹ ਪਹਾੜ ਦੇ ਉੱਤੇ ਸਿੱਧਾ ਚੜ੍ਹ ਜਾਂਦਾ ਅਤੇ ਸਿੱਧਾ ਉੱਤਰ ਜਾਂਦਾ। ਭਾਈ ਸਾਹਿਬ ਨੇ ਦੇਖਿਆ ਵੀ ਹੈ ਤਾਂ ਬੜਾ ਔਖਾ ਕੰਮ, ਸਿੱਧਾ ਚੜ੍ਹ ਨਹੀਂ ਹੋ ਸਕਦਾ, ਇਹਦਾ ਮਤਲਬ ਇਹ ਕਰਾਮਾਤ ਦਿਖਾਉਣੀ ਚਾਹੁੰਦਾ ਮੈਨੂੰ। ਅਤੇ ਭਾਈ ਸਾਹਿਬ ਕਹਿਣ ਲੱਗੇ ਵੀ ਠੀਕ ਹੈ, ਜੇ ਤੂੰ ਚੜ੍ਹ ਗਿਆ ਤਾਂ ਮੈਂ ਵੀ ਚੜ੍ਹੂ, ਫਿਰ ਤਾਂ ਰੱਖ ਲਏਗਾ। ਕਹਿੰਦੇ ਹਾਂ ਫਿਰ ਰੱਖ ਲਾਂ। ਕਹਿੰਦੇ ਦਿਖਾਲ ਚੜ੍ਹ ਕੇ, ਅਤੇ ਜਦੋਂ ਉਹ ਤਿਆਰ ਹੋਣ ਲੱਗਿਆ ਭਾਈ ਸਾਹਿਬ ਨੇ ਉਹਦੇ ਪੈਰਾਂ ਦੇ ਵਿੱਚ ਧਿਆਨ ਟਿਕਾ ਕੇ ਗੁਰਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ, ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਅਤੇ ਕਲਗੀ ਵਾਲੇ ਸਤਿਗੁਰੂ ਨੂੰ ਧਿਆਇਆ ਵੀ ਸੱਚੇ ਪਾਤਸ਼ਾਹ ਦਾ ਹੰਕਾਰ ਤੋੜਨਾ, ਅੱਜ ਤੱਕ ਤੇਰੇ ਕੋਲੋਂ ਮੰਗਿਆ ਕੁਛ ਨਹੀਂ ਪਰ ਇਹਦਾ ਹੰਕਾਰ ਤੋੜ ਦੇ, ਬਸ ਮੈਨੂੰ ਕੁਛ ਨਹੀਂ ਚਾਹੀਦਾ। ਉਹ ਚੜ੍ਹੇ ਡਿੱਗ ਪਵੇ ਬੜਾ, ਉਹਨੇ ਕਿਹਾ ਵੀ ਹੋ ਕੀ ਗਿਆ, ਮੈਂ ਤਾਂ ਨਿੱਤ ਚੜ੍ਹਦਾ ਸੀ। ਉਹਨੇ ਆ ਕੇ ਦੋਵੇਂ ਹੱਥ ਜੋੜ ਲਏ, ਕਹਿੰਦੇ ਭਾਈ ਸਾਹਿਬ ਤੁਸੀਂ ਇੱਥੇ ਰਹਿ ਸਕਦੇ ਹੋ। ਕਹਿੰਦੇ ਜੀ ਠੀਕ ਹੈ ਵੀ ਤੁਸੀਂ ਆਗਿਆ ਦੇ ਦਿੱਤੀ ਮੈਂ ਰਹਿ ਲੂੰਗਾ। ਪਰ ਕਹਿੰਦਾ ਵੀ ਬੜੀ ਅਸਚਰਜ ਬਾਤ ਹੈ ਵੀ ਦੇਖਣ ਨੂੰ ਤਾਂ ਲੱਗਦਾ ਸੀ ਵੀ ਮੈਨੂੰ ਤਾਂ ਇਹ ਵੀ ਸਿੱਖਾਂ ਦੇ ਵਿੱਚ ਕਰਾਮਾਤ ਹੀ ਨਹੀਂ ਹੁੰਦੀ। ਉਹ ਕਹਿੰਦਾ ਮੈਂ ਕਰਾਮਾਤ ਕਿਹੜੀ ਦਿਖਾਈ, ਇਹ ਤਾਂ ਗੁਰੂ ਦੇ ਨਾਮ ਦਾ ਪ੍ਰਤਾਪ ਹੈ। ਭਾਈ ਸਾਹਿਬ ਕੁਛ ਚਿਰ ਰਹੇ, ਉਦੋਂ ਬਾਅਦ ਉਹ ਪੁੱਛ ਕੇ ਵੀ ਤੂੰ ਰਹਿੰਦਾ ਕਿੱਥੇ ਹੈ, ਕਹਿੰਦਾ ਵੀ ਮੈਂ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਲੇ ਨੂੰ ਉੱਥੇ ਰਹਿੰਦਾ। ਅਤੇ ਜਿਨ੍ਹਾਂ ਦਿਨਾਂ 'ਚ ਗੁਰੂ ਨਾਨਕ ਨਿਵਾਸ 'ਤੇ ਰਹਿੰਦੇ ਸੀ ਮਹਾਂਪੁਰਸ਼, ਉਹ ਕਿਤੇ ਸੰਤ ਆਇਆ ਦਰਸ਼ਨ ਕਰਨ ਵਾਸਤੇ। ਉਹਨੇ ਕਿਹਾ ਵੀ ਸੰਤ ਦੀ ਤਾਂ ਲੋਕਾਂ ਦੇ ਜੋ ਅਖਬਾਰਾਂ 'ਚ ਤਾਂ ਰੌਲਾ ਹੋਰ ਤਰ੍ਹਾਂ ਪਿਆ ਹੋਇਆ ਹੈ ਵੀ ਉਹ ਸਿੰਘ ਕਹਿੰਦਾ ਸੀ ਮੈਂ ਉੱਥੇ ਰਹਿੰਦਾ। ਵੀ ਇਹ ਕਿਵੇਂ ਹੋ ਸਕਦਾ ਵੀ ਇਹੋ ਜਿਹੇ ਨਾਮ ਜਪਣ ਵਾਲੇ ਅਤੇ ਇਹੋ ਜਿਹੇ ਖਾੜਕੂ ਸਿੰਘਾਂ ਦੇ ਵਿੱਚ ਕਿਵੇਂ ਰਹਿੰਦਾ ਹੋਊਗਾ ਇਹੋ ਜਿਹਾ, ਉਹ ਤਾਂ ਸੰਤ ਸੀ ਜਿਹੜਾ ਮੇਰੇ ਕੋਲ ਹੈ। ਉਹ ਜਿਸ ਵੇਲੇ ਸਾਧ ਸਿੰਘ ਜੀ ਆਇਆ ਅਤੇ ਸੰਤ ਨੇ ਕੀ ਦੇਖਿਆ, ਉਹ ਭਾਈ ਦਲਵੀਰ ਸਿੰਘ ਸਟੇਨ ਗਨ ਲਈ ਖੜ੍ਹਾ ਸੰਤਾਂ ਦੇ ਪਹਿਰੇਦਾਰਾਂ ਦੇ ਵਿੱਚ। ਉਹਨੇ ਜਦ ਦੇਖਿਆ ਵੀ ਇਹ ਐਡਾ ਵੱਡਾ ਅਭਿਆਸੀ, ਕਹਿਣ ਲੱਗਾ ਹੇ ਮੇਰੇ ਪਰਮਾਤਮਾ ਜਿਹੜੇ ਸੰਤ ਦੇ ਕੋਲ ਗਨਮੈ ਨਹੀਂ ਐਡੇ ਐਡੇ ਸ਼ਕਤੀ ਵਾਲੇ ਨੇ, ਕਹਿੰਦਾ ਸੰਤ ਕਿੱਡਾ ਸ਼ਕਤੀ ਵਾਲਾ ਹੋਊਗਾ। ਉਹ ਪੈਰੀ ਡਿੱਗਾ, ਕਹਿੰਦਾ ਮਹਾਰਾਜ ਮੱਥਾ ਟੇਕਿਆ ਤੁਹਾਨੂੰ ਸਾਰਿਆਂ ਨੂੰ, ਲੋਕ ਚਾਹੇ ਅੱਤਵਾਦੀ ਕਹਿਣ ਚਾਹੇ ਕੁਛ ਹੋਰ ਕਹਿਣ, ਪਰ ਮੈਨੂੰ ਪਤਾ ਵੀ ਇਹ ਗੁਰੂ ਨਾਨਕ ਦੇ ਸਿੱਖਾਂ ਦਾ ਖਾਲਸੇ ਦੀ ਕਿੱਡੀਆਂ ਕਿੱਡੀਆਂ ਬਰਕਤਾਂ ਵਾਲੇ ਗੁਰੂ ਕੇ ਸਿੱਖ ਬੈਠੇ। ਸੋ ਇਉਂ ਸਾਧ ਸਿੰਘ ਜੀ ਐਵੇਂ ਮਹਾਂਪੁਰਖਾਂ ਦਾ ਨਾਮ ਥੋੜ੍ਹੀ ਹੋ ਗਿਆ ਸੀ ਪੂਰੀ ਦਿਨ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੂੰ ਕਿਸੇ ਗੁਰਮੁਖ ਨੇ ਸਵਾਲ ਕਰਿਆ ਸੀ, ਕੋਈ ਟਕਸਾਲ ਦੇ ਪ੍ਰਤੀ ਗੱਲ ਚੱਲੀ ਅਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਕਹਿਣ ਲੱਗੇ ਗੁਰਮੁਖਾ ਮੇਰੇ ਤੋਂ ਬਾਅਦ ਤੀਸਰੇ ਨੰਬਰ 'ਤੇ ਜਿਹੜਾ ਜਥੇਦਾਰ ਆਊਗਾ ਟਕਸਾਲ ਦਾ। ਕਹਿੰਦੇ ਉਸ ਵੇਲੇ ਆਪਣੀ ਇਸ ਸੰਪਰਦਾ ਨੂੰ ਪੂਰੀ ਦੁਨੀਆ ਦੇ 'ਚ ਪਹਿਚਾਣ ਕਰਾ ਦੂਗਾ ਵੀ ਇਸ ਟਕਸਾਲ ਹੈ ਕੀ। ਅਤੇ ਇਹ ਇਸ ਤਰ੍ਹਾਂ ਦੇ ਉਤਰਾਅ ਚੜ੍ਹਾਅ ਸਾਸ ਜੀ ਆਇਆ ਕਰਦੇ ਹੈ। ਇਹ ਬ੍ਰਹਮ ਗਿਆਨੀ ਮਹਾਂਪੁਰਸ਼ ਦੋ ਮਹਾਂਪੁਰਖ ਟਕਸਾਲ ਦੇ ਬਾਬਾ ਦੀਪ ਸਿੰਘ ਅਤੇ ਬਾਬਾ ਗੁਰਬਖਸ਼ ਸਿੰਘ, ਉਹਨਾਂ ਨੇ ਸਿਰ ਦੇ ਕੇ ਸੇਵਾ ਕੀਤੀ ਅਤੇ ਬਾਕੀ ਦੇ ਮਹਾਂਪੁਰਖਾਂ ਨੇ ਪ੍ਰਚਾਰ ਕਰਕੇ ਸੇਵਾ ਕੀਤੀ। ਜੇ ਕਹੀਏ ਵੀ ਬਾਬੇ ਦੀਪ ਸਿੰਘ ਮਹਾਰਾਜ ਜਿਹੜਾ ਵੀ ਟਕਸਾਲ ਦਾ ਆਵੇ ਉਹੀ ਸਿਰ ਕਟਾ ਕੇ ਹੀ ਸੇਵਾ ਕਰੇ, ਇਹ ਨਹੀਂ। ਜੋ ਗੁਰੂ ਦਾ ਹੁਕਮ ਹੈ, ਕਿਹੜੇ ਜਥੇਦਾਰ ਨੂੰ ਕਿਸ ਤਰ੍ਹਾਂ ਦਾ ਹੁਕਮ ਹੈ, ਪਰ ਇਹ ਗੁਰੂ ਕੀ ਟਕਸਾਲ ਹੈ ਗੁਰੂ ਪਿਆਰਿਓ, ਗੁਰੂ ਆਪ ਹੀ ਲਾਜ ਰੱਖਦਾ ਹੈ, ਸੱਚੇ ਪਾਤਸ਼ਾਹ ਦਾ ਆਪਣਾ ਵਿਦਿਆਲਾ ਹੈ ਅਤੇ ਮਹਾਰਾਜ ਸਾਹਿਬ ਆਪ ਹੀ ਕਿਰਪਾ ਕਰਨ ਅਤੇ ਅੱਜ ਵੀ ਬੇਅੰਤ ਗੁਰੂ ਕੇ ਪਿਆਰੇ ਬਾਬਾ ਠਾਕਰ ਸਿੰਘ ਜੀ ਮਹਾਂਪੁਰਖਾਂ ਦੇ ਜੀਵਨ ਨੇ, ਉਹਨਾਂ ਦੀ ਚੁੱਪ ਨੇ ਜੋ ਪ੍ਰਚਾਰ ਕੀਤਾ ਉਹ ਅੱਜ ਜ਼ਬਾਨ ਨਾਲ ਵੀ ਉਹਨਾਂ ਪ੍ਰਚਾਰ ਨਹੀਂ ਹੋ ਸਕਦਾ, ਐਡੀ ਬਰਕਤ ਵਾਲੇ ਸਾਧੂ ਗੁਰੂ ਕਿਰਪਾ ਕਰਨ। ਇਉਂ ਮਹਾਰਾਜ ਦੇ ਕੋਲ ਕੁਝ ਸਿੱਖ ਇਹੋ ਜਿਹੇ ਕਰਾਮਾਤੀ ਵੀ ਹੈ, ਭਾਈ ਸਾਹਿਬ ਕਹਿੰਦੇ ਵੀ ਟੋਕਰੀ ਢੋ ਰਹੇ ਨੇ ਪਰ ਹੈ ਬੜੀ ਸ਼ਕਤੀ ਵਾਲੇ।
ਜਾਏ ਨਿਸਾ ਨਿਜ ਸਦਨ ਮਝਾਰੀ,
ਉਹ ਸ਼ਕਤੀ ਨਾਲ ਆਪਣੇ ਘਰ ਰਾਤ ਨੂੰ ਚਲੇ ਜਾਂਦੇ ਆ, ਸਵੇਰੇ ਆ ਜਾਂਦੇ ਨੇ।
ਬਹੁਤ ਭੋਰ ਕੋ ਆਵਤ ਸੋਈ,
ਸਵੇਰੇ ਆ ਜਾਂਦੇ ਨੇ ਪਰ ਆਪਾਂ ਨਹੀਂ ਜਣਾਉਂਦੇ, ਜਿਹੜੀ ਕਰਾਮਾਤ ਆਪਾਂ ਜਣਾਉਣ ਵਾਲੀ ਆ ਉਹ ਕਹਿਰ ਕਹਿ ਲਾਉਂਦੀ ਆ। ਉਹ ਨਾਟਕ ਚੇਟੇ ਕੀਏ ਕੁਕਾ ਜਾ ਪ੍ਰਭ ਲੋਗਨ ਤੇ ਆਵੇ ਲਾਜਾ ਦੀ ਬਾਤ ਹੈ। ਜਿਹੜੇ ਸਾਸੀ ਪਰਉਪਕਾਰ ਵਾਸਤੇ ਸਾਰੀ ਸੰਤਾਂ ਭਗਤਾਂ ਦੀ ਕਰਾਮਾਤਾਂ ਦੀ ਬਾਤ ਆ ਰਹੀ ਹੈ। ਸੋ ਇਸ ਪ੍ਰਕਾਰ ਕੁਝ ਸਿੱਖ ਐਸੇ ਹਨ,
ਸਰ ਕੀ ਸੇਵ ਲੱਗੇ ਸਭ ਕੋਈ,
ਹਰ ਕੋਈ ਗੁਰੂ ਕਾ ਸਿੱਖ ਸਰੋਵਰ ਦੀ ਸੇਵਾ ਵਿੱਚ ਲੱਗਿਆ।
ਸਫਲ ਜਨਮ ਆਪਣੇ ਕੋ ਜਨ ਹੈ,
ਆਪਣੇ ਜਨਮ ਨੂੰ ਸਫਲਾ ਮੰਨਦੇ ਹੈ, ਸਹਿਤ ਫਲ ਦੇ ਮੰਨਦੇ ਹੈ ਅਤੇ ਸਾਡਾ ਜਨਮ ਧਨ ਹੋ ਗਿਆ, ਸਾਨੂੰ ਗੁਰੂ ਦੀ ਟੋਕਰੀ ਢੋਣ ਦੀ ਸੇਵਾ ਮਿਲ ਗਈ।
ਸਗਰੇ ਦਿਵਸ ਟਹਿਲ ਕੋ ਠਨ ਹੈ,
ਫਿਰ ਬੋਲੋ,
ਸਗਰੇ ਦਿਵਸ ਟਹਿਲ ਕੋ ਠਨ ਹੈ,
ਸਾਰਾ ਦਿਨ ਟਹਿਲ ਕਰਦੇ ਹਨ, ਟੋਕਰੀ ਵੀ ਢੋਂਦੇ ਹੈ, ਟਹਿਲ ਕਮਾਉਂਦੇ ਹਨ। ਸਾਧ ਸਿੰਘ ਜੀ ਹੱਥੀਂ ਸੇਵਾ ਗੁਰੂ ਨੂੰ ਪ੍ਰਵਾਨ, ਇਹ ਤੋਂ ਬਿਨਾਂ ਵੀ ਬਾਤ ਬਣਦੀ ਨਹੀਂ। ਮੇਰੇ ਦੇਖਦਿਆਂ ਦੇਖਦਿਆਂ ਜਥੇ ਇੱਕ ਸਿੰਘ ਭਾਈ ਬਲਵੀਰ ਸਿੰਘ ਆਇਆ, ਬਹੁਤ ਨਾਮ ਅਭਿਆਸੀ, ਬੜੀ ਵਿਦਿਆ ਪੜ੍ਹਿਆ, ਵਿਦਾਂਤ ਸਿਧਾਂਤ ਸਭ ਕੁਝ ਪੜ੍ਹਾ ਤਾ ਸੰਤ ਗਿਆਨੀ ਮੋਹਨ ਸਿੰਘ ਜੀ ਨੇ। ਜਦੋਂ ਦੀ ਸਾਰੀ ਵਿਦਿਆ ਪੂਰੀ ਹੋ ਗਈ, ਪਹਿਲਾਂ ਤਾਂ ਉੱਥੇ ਰੱਖ ਕੇ ਜਪ ਤਪ ਕਰਾਇਆ, ਫਿਰ ਹੁਣ ਕਹਿੰਦੇ ਗੁਰਮੁਖਾ ਦਮਦਮਾ ਸਾਹਿਬ ਚਲਿਆ ਜਾ। ਕਹਿੰਦੇ ਜੀ ਕੀ ਹੁਕਮ ਹੈ? ਕਹਿੰਦੇ ਉੱਥੇ ਟੋਕਰੀ ਢੋਣੀ ਹੈ, ਕਾਰ ਸੇਵਾ ਵਾਲਿਆਂ ਦੀ ਸੇਵਾ ਚੱਲਦੀ ਹੈ, ਰਾਤ ਦਿਨ ਟੋਕਰੀ ਢੋਣੀ ਜਿਹੋ ਜਿਹਾ ਮਿਲੇ ਖਾਈ, ਪਰ ਅਭਿਆਸ ਵੀ ਕਰ ਅਤੇ ਟੋਕਰੀ ਢੋ, ਜਿੰਨੀ ਦੇਰ ਤੱਕ ਤੈਨੂੰ ਬੁਲਾਈਏ ਨਾ ਆਈ ਨਾ। ਕਹਿੰਦਾ ਜੀ ਸਤਿਪਾਤ ਜੀ, ਟੋਕਰੀ ਢੋਣ ਲੱਗਿਆ, ਖੱਦਰ ਦੀ ਝੱਗੀ ਪਾਈ ਹੋਈ, ਟੋਕਰੀ ਸਿਰ 'ਤੇ, ਮੈਂ ਦੇਖਿਆ ਵੀ ਲੱਗਦਾ ਤਾਂ ਬਲਵੀਰ ਸਿੰਘ ਹੈ। ਮੈਂ ਕਿਹਾ ਗਿਆਨੀ ਜੀ ਅਰੇ ਬਾਈ ਨੱਟ ਕੇ ਮਿਲਿਆ, ਅਤੇ ਮੈਂ ਕਿਹਾ ਤੁਸੀਂ? ਕਹਿੰਦੇ ਜੀ ਮਹਾਂਪੁਰਖਾਂ ਦਾ ਹੁਕਮ ਹੈ। ਮੈਂ ਕਿਹਾ ਕਿੰਨੀ ਕੁ ਦੇਰ ਵਾਸਤੇ? ਕਹਿੰਦੇ ਜੀ ਤਾਂ ਮੈਨੂੰ ਵੀ ਨਹੀਂ ਪਤਾ, ਚਾਹੇ ਸਾਰੀ ਉਮਰ ਢੁਆਈ ਜਾਣ ਅਤੇ ਚਾਹੇ ਬੁਲਾ ਲੈਣ, ਪਰ ਮੈਨੂੰ 5-4 ਸਾਲ ਹੋ ਗਏ। ਅਤੇ ਫਿਰ ਜਦੋਂ ਵਾਪਸ ਭਿੰਡਰੀ ਗਿਆ, ਪਤਾ ਲੱਗਿਆ ਵੀ 12 ਸਾਲ ਟੋਕਰੀ ਢੁਆ ਕੇ ਫਿਰ ਬੁਲਾਇਆ ਗਿਆ ਉਸ, 12 ਸਾਲ ਕਰੜੀ ਸੇਵਾ ਕਰਾਈ। ਕਿਉਂ? ਅੱਜ ਵੀ ਪ੍ਰਥਾ ਹੈ ਗੁਰੂ ਸਾਹਿਬ ਦੀ ਚਲਾਈ ਹੋਈ, ਅੱਜ ਵੀ ਸਾਡੇ ਮਹਾਂਪੁਰਖ ਸਾਂਭੀ ਬੈਠੇ ਹੈ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰ, ਗੁਰੂ ਘਰ ਆਓ ਜੂਠੇ ਭਾਂਡੇ ਮਾਂਜਣੇ, ਲੰਗਰ ਵਰਤਾਉਣਾ ਅਤੇ ਇਤਿਹਾਦਕ ਜੋ ਵੀ ਸੇਵਾ ਗੁਰਸਿੱਖ ਤੋਂ ਬਣ ਆਵੇ, ਹੱਥੀਂ ਸੇਵਾ ਕਰਨ ਦੀ ਪ੍ਰਥਾ ਜੇ ਗੁਰੂ ਅਮਰਦਾਸ 72 ਸਾਲ ਦੀ ਉਮਰ ਵਿੱਚ ਬੁਢਾਪੇ 'ਚ ਆ ਕੇ ਵੀ ਇਹ ਗਾਗਰਾਂ ਢੋ ਸਕਦੇ ਹੈ, ਤਾਂ ਗੁਰੂ ਪਿਆਰੇ ਹੱਥੀਂ ਸੇਵਾ ਦਾ ਕੋਈ ਅਰਥ ਹੈ? ਗੁਰੂ ਕਿਰਪਾ ਕਰੇ, ਇਉਂ ਮਹਾਰਾਜ ਸਾਹਿਬ ਜੀ ਭਲਾ ਕਰ ਰਹੇ ਹਨ।
ਸਤਿਗੁਰ ਅਰਜਨ ਅੰਤਰਜਾਮੀ,
ਗੁਰੂ ਅਰਜਨ ਦੇਵ ਜੀ ਅੰਤਰਜਾਮੀ ਹਨ, ਦਿਲ ਦੀ ਜਾਣਦੇ ਹਨ।
ਜੋ ਸੇਵਾ ਸੋ ਜਾਣੈ ਸੁਆਮੀ,
ਜੋ ਵੀ ਸੇਵਾ ਜਿਵੇਂ ਕਰਦਾ ਅੰਤਰਜਾਮੀ ਗੁਰੂ ਉਵੇਂ ਜਾਣਦੇ ਨੇ। ਅੰਤਰਜਾਮੀ ਸਭ ਕੁਛ ਜਾਣਦੇ, ਉਹ ਸਭ ਕੁਝ ਜਾਣਦੇ ਹਨ।
ਮਹਾ ਮਹਾਤਮ ਚਹਿਤ ਵਿਥਾਰਾ,
ਉਹ ਮਹਾ ਮਹਾਤਮ ਵੱਡਾ ਮਹਾਤਮ ਵਿਸਥਾਰ ਕਰਨਾ ਚਾਹੁੰਦੇ ਨੇ ਆਪਣੇ ਗੁਰਸਿੱਖਾਂ ਦਾ।
ਜੋ ਸਿੱਖ ਹੋਏ ਕਾਮਨਾ ਬਾਰਾ,
ਜਿਹੜਾ ਸਿੱਖ ਤਾਂ ਕਾਮਨਾ ਤੋਂ ਰਹਿਤ ਹੈ, ਉਹਨੂੰ ਤਾਂ ਬ੍ਰਹਮ ਗਿਆਨ ਦੀ ਦਾਤ ਦਿੰਦੇ ਨੇ ਗੁਰੂ ਅਰਜਨ ਦੇਵ ਜੀ। ਜਿਹੜਾ ਸਿੱਖ ਕਾਮਨਾ ਵਾਲਾ ਹੈ, ਉਹਦੀ ਕਾਮਨਾ ਪੂਰੀ ਕਰ ਦਿੰਦੇ ਹਨ।
ਇਸ ਜਗ ਕੇ ਸੁੱਖ ਸਭ ਵਿਦ ਦੀਨ,
ਉਹਨੂੰ ਸੰਸਾਰ ਦੇ ਸਾਰੇ ਸੁੱਖ ਦੇ ਦਿੰਦੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇ। ਨਾਨਕ ਦਾਸ ਮੁਕਤੇ ਜੋ ਬੋਲੇ, ਯਹਾਂ ਉਹਾਂ ਸੱਚ ਬੋਲੇ, ਐਸਾ ਮੇਰਾ ਗੁਰੂ ਹੈ।
ਪੁਨ ਪਰਲੋਕ ਮਹਿ ਸੁਭ ਗਤ ਕੀਨ,
ਇਹ ਪਰਲੋਕ ਦੀ ਸੁਭ ਗਤੀ ਕੇਵਲ ਮੋਕਸ਼ ਕਹਿੰਦੇ ਨੇ ਸਾਧ ਸਿੰਘ ਜੀ। 4 ਮੁਕਤੀਆਂ ਨੇ, ਜਿਹੜਾ ਸਰੂਪ, ਸਮੀਪ, ਸਵੈਜ ਆਦਿ, ਇਹ ਜਿਹੜੀਆਂ ਮੁਕਤੀਆਂ ਹਨ, ਸਲੋਕ, ਸਮੀਪ, ਸਰੂਪ, ਸਵੈਜ, ਇਹ 4 ਮੁਕਤੀਆਂ ਬੜੀਆਂ ਉਰੇ ਦੀਆਂ ਹਨ। ਇਹਨਾਂ ਨੂੰ ਗੁਰਬਾਣੀ ਕਹਿ ਮੁਕਤ ਵਪਰੀ ਤੀ ਗਿਆਨੀ ਤਿਆਗ ਹੈ। ਇਹ ਮੁਕਤੀ ਨੂੰ ਤਾਂ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਇਹ 4 ਪ੍ਰਕਾਰ ਦੀ ਮੁਕਤੀ ਸਿੱਖ ਨੂੰ ਨਹੀਂ ਚਾਹੀਦੀ। ਲੇਕਿਨ ਜਿਹੜੀ ਕੇਵਲ ਮੋਕਸ਼ ਹੈ, ਗੁਰਸਿੱਖ ਉਹਦਾ ਅਧਿਕਾਰੀ ਹੈ, ਮੰਨੇ ਪਾਵ ਹੈ ਮੋਖ ਦੁਆਰ, ਉਹ ਸਾਹਸੀ ਮੁਕਤੀਆਂ ਦੇ ਵਿੱਚ ਵੀ ਭੇਜ ਦੇਣ 5 ਪ੍ਰਕਾਰ ਦੀਆਂ ਮੁਕਤੀਆਂ ਨੇ, ਇਹ ਸਮਝਣਾ ਚਾਹੀਏ। ਇਉਂ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਕੇਵਲ ਮੋਕਸ਼ ਦੇ ਦਿੰਦੇ ਨੇ।
ਇਸ ਪ੍ਰਕਾਰ ਸਰ ਕੀ ਨਿਤਕਾਰ,
ਇਸ ਪ੍ਰਕਾਰ ਸਰੋਵਰ ਦੀ ਨਿਤਕਾਰ ਸੇਵਾ ਚੱਲਦੀ ਹੈ।
ਹੋਇਓ ਜਾਤ ਖਣ ਬਹਿਰ ਨਿਕਾਰ,
ਤੇ ਉਹ ਫਿਰ ਖਣ ਖਣ ਕੇ ਮਿੱਟੀ ਨੂੰ ਬਾਹਰ ਕੱਢਦੇ ਹਨ।
ਜੇ ਸਿੱਖ ਲੰਮੇ ਦੇਸ਼ ਮਜਾਰ,
ਜਿਹੜੇ ਸਿੱਖ ਲੰਮੇ ਦੇਸ਼ ਤੋਂ ਬੜੀ ਦੂਰ ਤੋਂ ਆਇਆ ਮਾਲਵਿਆ ਤੋਂ,
ਧੰਨੀ ਖੇਪ ਕੇ ਪਠੋਹਾਰ,
ਤੇ ਇਹ ਲੰਮੇ ਦੇਸ਼ ਤੋਂ ਧੰਨੀ ਖੇਪ ਪੋਠੋਹਾਰ ਇਤਿਹਾਸ ਉਹਨਾਂ ਦੇ ਨਾਮ ਹਨ ਭਾਈ।
ਤਖਤ ਹਜ਼ਾਰਾ ਸ਼ਸ਼ ਹਜ਼ਾਰਾ,
ਤਖਤ ਹਜ਼ਾਰਾ ਸ਼ਸ਼ ਹਜ਼ਾਰਾ ਕਾਬਲ ਆਦਿ ਹਨ ਦੱਸਦੇ ਨੇ।
ਕਾਬਲ ਨਗਰ ਪਿਸ਼ੌਰ ਗੰਧਾਰਾ,
ਪਿਸ਼ੌਰ ਹੈ, ਗੰਧਾਰ ਹੈ, ਕਾਬਲ ਹੈ, ਇੱਥੋਂ ਤੱਕ ਦੀਆਂ ਸੰਗਤਾਂ ਪਹੁੰਚੀਆਂ ਹੋਈਆਂ ਨੇ।
ਬਲਕ ਬੁਖਾਰਾ ਅਰ ਮੁਲਤਾਨ,
ਬਲਕ ਬੁਖਾਲੇ ਮੁਲਤਾਨ ਇਤਿਆਦਿਕ ਦੀਆਂ ਸੰਗਤਾਂ ਆਈਆਂ ਨੇ।
ਇਤਿਆਦਿਕ ਪੱਛਮ ਦਿਸ਼ਾ ਜਾਣ,
ਇਤਿਆਦਿਕ ਇਹ ਪੱਛਮ ਦਿਸ਼ਾ ਵਾਲੇ ਲੰਮੇ ਦੇਸ਼ ਵੇਲੇ ਪਾਸੇ ਸਮਝਣੇ।
ਛਠੇ ਮਾਸ ਕੇ ਸਮਤ ਮਾਹੀ,
ਛਠੇ ਮਾਸ ਹੁੰਦਾ 6 ਮਹੀਨੇ, 6 ਮਹੀਨੇ ਬਾਅਦ ਜਾਂ ਸਾਲ ਬਾਅਦ, ਜੋ ਪਹਿਲਾਂ ਗੱਲ ਆਪ ਜੀ ਕਥਾ ਸ਼ੁਰੂ ਵੇਲੇ ਸੁਣ ਚੁੱਕੇ ਹੋ, ਉਹ ਬਾਤ ਹੈ। ਇਉਂ ਗੁਰੂ ਕੇ ਸਿੱਖ ਆਉਂਦੇ ਹਨ,
ਦਰਸ਼ਨ ਕਰਨ ਆਏ ਗੁਰਪਾਹੇ,
ਉਹ ਗੁਰੂ ਦੇ ਕੋਲ ਦਰਸ਼ਨ ਕਰਨ ਲਈ ਆਉਂਦੇ ਹਨ।
ਰਹੇ ਕਿਤਕ ਦਿਨ ਸੇਵਾ ਸਰ ਕੀ,
ਕਿੰਨੇ ਕੁ ਦਿਨ ਰਹਿੰਦੇ ਆ ਸੇਵਾ ਕਰਕੇ ਸਰੋਵਰ ਦੀ।
ਰਹੇ ਪ੍ਰੇਮ ਤਰ ਸਰਦਾ ਉਰਕੀ,
ਤੇ ਫਿਰ ਉਹ ਹਿਰਦੇ ਦੇ ਵਿੱਚ ਸ਼ਰਧਾ ਧਾਰ ਕੇ, ਪ੍ਰੇਮ ਧਾਰ ਕੇ, ਸ਼ਰਧਾ ਉਰਕੀ, ਹਿਰਦੇ ਦੀ ਸ਼ਰਧਾ ਧਾਰ ਕੇ, ਸ਼ਰਧਾ ਦਾ ਅਰਥ ਕੀ ਹੈ? ਵਿਸ਼ਵਾਸ। ਵਿਸ਼ਵਾਸ ਧਾਰ ਕੇ
ਬਾਹਰੋ ਸਤਿਗੁਰ ਕੇ ਢਿੱਗ ਆਏ।
ਫਿਰ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਚ ਹਾਜ਼ਰ ਹੁੰਦੇ ਨੇ।
ਜੱਜ ਹੈ ਬਿਦਾ ਸਦਨ ਕੋ ਜਾਏ
ਕਿ ਮਹਾਰਾਜ ਹੁਣ ਆ ਗਿਆ ਘਰ ਜਾਣ ਦੀ, ਐ ਫਿਰ ਆਗਿਆ ਲੈ ਕੇ ਵਾਪਸ ਘਰ ਨੂੰ ਮੁੜਦੇ ਹਨ।
ਸ੍ਰੀ ਅਰਜਨ ਤਿਨ ਕੋ ਤਬ ਕਹੈ।
ਫਿਰ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਕਹਿੰਦੇ ਹਨ, ਹੇ ਗੁਰੂ ਕੇ ਸਿੱਖਾ,
ਹੇ ਸੁਖ ਤੁਬ ਨੰਦਨ ਕਹਿ ਹੈ।
ਅੱਛਾ ਭਾਈ ਐ ਦੱਸ ਗੁਰ ਸਿੱਖਾ, ਤੇਰੇ ਘਰ ਪੁੱਤਰ ਕਹਿ ਨ, ਐ ਪੁੱਛ ਲੈਂਦੇ ਕਿਸੇ ਸਿੱਖਾ, ਤੇ ਤੇਰੇ ਭਰਾ ਕਹਿਣ, ਤੇਰੇ ਪੁੱਤਰ ਕਹਿਣ, ਉਹਦੀ ਪਰਿਵਾਰ ਦੀ ਜਾਣਕਾਰੀ ਪੁੱਛਦੇ।
ਕਹਿ ਭਰਾਤਾ ਮਿਲ ਬਣਜ ਕਰਨ ਤੇ,
ਜਾਂ ਤੁਸੀਂ ਕਹਿ ਭਰਾ ਹੋ, ਕਿਹੜੇ ਕਿਹੜੇ ਵਪਾਰ ਕਰਦੇ ਹੋ, ਇਹੋ ਮਹਾਰਾਜ ਪੁੱਛ ਲੈਂਦੇ।
ਕਬ ਕੇ ਸਿੱਖੀ ਆਪ ਤਰੰਤੇ।
ਅੱਛਾ ਭਾਈ ਤੁਸੀਂ ਕਿਹੜੇ ਗੁਰੂ ਸਾਹਿਬਾਨ ਦੇ ਸਰੀਰ ਵੇਲੇ ਦੀ ਸਿੱਖੀ ਧਾਰੀ ਹੈ, ਖਾਨਦਾਨੀ ਸਿੱਖ ਹੋ ਜਾਂ ਹੁਣੇ ਸਿੱਖ ਬਣੇ ਹੋ, ਐ ਮਹਾਰਾਜ ਪੁੱਛ ਲੈਂਦੇ।
ਹੱਥ ਜੋੜ ਤੋਂ ਬਾਕ ਭਨੇ ਹੈ।
ਉਹ ਫਿਰ ਹੱਥ ਜੋੜ ਕੇ ਕਹਿੰਦੇ, ਸਤਿਗੁਰੂ ਮਹਾਰਾਜ ਜੀ,
ਨਿਤਾ ਪਤਾਮਾ ਸਿੱਖ ਬਣੇ ਹੈ।
ਮਹਾਰਾਜ ਮੇਰਾ ਤਾਂ ਦਾਦਾ ਵੀ ਸਿੱਖ ਸੀ, ਮੇਰਾ ਪਿਤਾ ਵੀ ਸਿੱਖ ਸੀ, ਮੈਨੂੰ ਵੀ ਮਹਾਰਾਜ ਸਿੱਖੀ ਬਖਸ਼ੀ ਹੈ, ਇਹ ਤੁਹਾਡੀ ਕਿਰਪਾ ਹੈ, ਮਹਾਰਾਜ ਖਾਨਦਾਨ ਦੇ ਵਿੱਚ ਸਿੱਖੀ ਚਲੀ ਆ ਰਹੀ ਹੈ। ਇਉਂ ਕਹਿ ਦਿੰਦੇ,
ਪੁੱਤਰ ਚਾਰ ਹੈ ਰਾਵਰ ਕਰਨਾ।
ਸਿੱਖ ਕਹਿੰਦਾ, ਮਹਾਰਾਜ ਚਾਰ ਪੁੱਤਰ ਨਾ ਆਪ ਜੀ ਦੇ ਬਖਸ਼ੇ ਹੋਏ, ਇਹ ਆਪ ਜੀ ਦੀ ਦਇਆ ਹੈ।
ਬੈਠ ਦੁਕਾਨ ਬੰਦ ਕੋ ਕਰਨਾ।
ਮਹਾਰਾਜ ਦੁਕਾਨਾਂ ਕਰਨ ਵਾਲੇ ਹਾਂ ਅਸੀਂ, ਇਹ ਦੁਕਾਨਾਂ ਕਰਦੇ ਹਨ ਸਾਰੇ।
ਸੁਣ ਸਤਿਗੁਰ ਤੇ ਸੋ ਫਰਮਾਏ।
ਫਿਰ ਉਹਨੂੰ ਸਤਿਗੁਰੂ ਜੀ ਇਉਂ ਫਰਮਾਨ ਕਰਦੇ, ਹੇ ਸਿੱਖਾ,
ਦੋਏ ਸੁਤ ਦੇਹੋ ਹਮ ਕੋ ਇਸ ਥਾਏ।
ਮਹਾਰਾਜ ਕਹਿੰਦੇ, ਦੋ ਪੁੱਤਰ ਘਰ ਰੱਖ ਲਿਆ ਤੇ ਦੋ ਇੱਥੇ ਲਿਆ, ਕਾਹਦੇ ਵਾਸਤੇ ਲਿਆ? ਉਹ ਅੱਗੇ ਦੱਸਦੇ ਹਨ ਮਹਾਰਾਜ,
ਗੁਰਪੁਰ ਮੈਂ ਬਸ ਕਰੇ ਦੁਕਾਨ।
ਮਹਾਰਾਜ ਕਹਿੰਦੇ, ਦੁਕਾਨ ਇਹ ਕਰਨੀ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ, ਇੱਥੇ ਦੁਕਾਨ ਬਣਾ ਕੇ ਵਣਜ ਕਰ ਲਵੇ, ਉਹਦੇ ਨਾਲੋਂ ਵਾਧਾ ਹੀ ਰਹੇਗਾ, ਘਾਟਾ ਨਹੀਂ ਰਹੇਗਾ। ਮਹਾਰਾਜ ਕਹਿੰਦੇ, ਇਹੋ ਮਹਾਰਾਜ ਸਾਹਿਬ ਨੇ ਬਹੁਤ ਸਾਰੇ ਕਿੱਤਾ ਕਰਨ ਵਾਲੇ, 22 ਕਿਸਮ ਦੇ ਕਿੱਤਾ ਕਰਨ ਵਾਲੇ ਲੋਕਾਂ ਦੀਆਂ ਉੱਥੇ ਦੁਕਾਨਾਂ ਬਣਵਾਈਆਂ, ਤੇ ਅੰਮ੍ਰਿਤਸਰ ਸਾਹਿਬ ਦਾ ਵਿਕਾਸ ਹੋਣ ਲੱਗਾ।
ਲਾਭ ਹੈ ਲਾਭ ਬਣਜ ਕੋ ਠਾਣ।
ਕਹਿੰਦੇ ਲਾਭ ਹੀ ਲਾਭ ਹੈ, ਨਾਲੇ ਪਰਮਾਰਥੀ, ਨਾਲੇ ਸੰਸਾਰਕ, ਮਾਇਆ ਵੀ ਪ੍ਰਾਪਤ ਹੋਏਗੀ ਤੇ ਨਾਲੇ ਭਾਈ ਧਰਮ ਦੇ ਵਿੱਚ ਵੀ ਪਰਪੱਕੇ ਰਹੋਗੇ ਤੇ ਨਾਮ ਜਪ ਕੇ ਜਨਮ ਵੀ ਸਫਲਾ ਕਰੋਗੇ।
ਬਾਕ ਮਾਨ ਸੋ ਆਨਗ ਸਾਵੈ।
ਉਹ ਵਚਨ ਮੰਨ ਕੇ ਫਿਰ ਜਿੱਥੇ ਚਾਰ ਜਿਹਦੇ ਪੁੱਤਰ ਸੀ, ਦੋ ਆਪਣੇ ਅੰਮ੍ਰਿਤਸਰ ਸਾਹਿਬ ਆ ਕੇ ਦੁਕਾਨਾਂ ਕਰ ਲੈਂਦੇ।
ਜਿਸ ਕੇ ਜੁਗ ਸੁੱਤ ਇੱਕ ਤਹਿ ਆਵੇ।
ਜਿਹਦੇ ਦੋ ਹੀ ਪੁੱਤਰ ਨੂੰ ਮਹਾਰਾਜ ਕਹਿੰਦੇ, ਇੱਕ ਆਪਣੇ ਕੋਲ ਰੱਖ ਲੈ, ਇੱਕ ਅੰਮ੍ਰਿਤਸਰ ਸਾਹਿਬ ਘਰ ਦੇ ਇੱਥੇ ਦੁਕਾਨ ਕਰੂਗਾ।
ਇੱਕ ਦਿਸ ਆਪਣੋ ਸਦਨ ਚਨਾਏ।
ਤੇ ਉਹ ਸਾਧ ਸਿੰਘ ਜੀ ਆ ਕੇ ਫਿਰ ਆਪਣੇ ਮਕਾਨ ਬਣਾ ਬਣਾ ਕੇ ਬਹੁਤ ਸਾਰੇ ਲੋਕ ਉੱਥੇ ਰਹੇ।
ਜਿਸ ਦੂਸਰਾ ਸਰਸੁਦਾ ਬਣਾਏ।
ਤੇ ਦੂਸਰਾ ਸਾਧ ਸਿੰਘ ਜੀ ਮਕਾਨ ਵੀ ਬਣਾਉਂਦੇ ਤੇ ਦੂਜੇ ਪਾਸੇ ਆਪਣੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪਰਿਕਰਮਾ ਪੱਕੀ ਹੋਣੀ, ਸਰੋਵਰ ਬਣ, ਉਹਦੇ ਚ ਵੀ ਸੇਵਾ ਕਰਦੇ।
ਦੋਨੋਂ ਵੀ ਬਾਜ਼ਾਰ ਪਵਾਇਓ।
ਦੋਨਾਂ ਦੇ ਵਿੱਚ ਇੱਕ ਬਾਜ਼ਾਰ ਪਵਾ ਦਿੱਤਾ ਮਹਾਰਾਜ ਨੇ।
ਗਨ ਹਟਨ ਕੋ ਬਿਉਂਤ ਬਣਾਇਓ।
ਉਹਦੇ ਬਹੁਤ ਸਾਰੀਆਂ ਹੱਟਾਂ ਦੁਕਾਨਾਂ ਜਿਹੜੀਆਂ ਉਹਨਾਂ ਦੀਆਂ ਬਿਉਂਤਾਂ ਬਣਾ ਕੇ ਇਸ ਪ੍ਰਕਾਰ ਦੁਕਾਨਾਂ ਬਣਾਈਆਂ, ਬਾਜ਼ਾਰ ਬਣਾਇਆ ਗੁਰੂ ਕਾ।
ਦਿਨ ਪ੍ਰਤ ਗੁਰ ਕੀ ਖੁਸ਼ੀ ਬਲੋਕ।
ਦਿਨ ਪ੍ਰਤੀ ਦਿਨ ਗੁਰੂ ਦੀ ਖੁਸ਼ੀ ਦੇਖ ਕਰਕੇ
ਆਵੇ ਸਿੱਖ ਕਰਹਿ ਨਿਜ ਓਕ।
ਤੇ ਇਉਂ ਫਿਰ ਸਿੱਖ ਜਿਹੜੇ ਉਧਰ ਸਾਧ ਸਿੰਘ ਜੀ ਆ ਰਹੇ ਆ ਕੇ ਆਪਣੇ ਘਰ ਬਣਾ ਰਹੇ ਹਨ।
ਆਪਣ ਵੀਚ ਬਾਜ਼ਾਰ ਬਣਾਵੇ।
ਤੇ ਇਸ ਪ੍ਰਕਾਰ ਸਾਧ ਸਿੰਘ ਜੀ ਉਹ ਫਿਰ ਬਾਜ਼ਾਰ ਬਣਾਇਆ ਹੈ।
ਬਸਨ ਹੇਤ ਨਿਜ ਸਦਨ ਸਜਾਵੇ।
ਰਹਿਣ ਵਾਸਤੇ ਆਪਣੇ ਮਕਾਨ ਵੀ ਬਣਾਏ ਹਨ ਉਹਨਾਂ ਨੇ।
ਨਰਗਨ ਪੁਰ ਮੈਂ ਹੋਵਨ ਲਾਗੇ।
ਬਹੁਤ ਸਾਰੇ ਲੋਕਾਂ ਦੀ ਭੀੜ ਹੋਣ ਲੱਗੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ।
ਆਨ ਆਨ ਬਸੈ ਵੱਡ ਭਾਗੇ।
ਵੱਡੇ ਭਾਗਾਂ ਵਾਲੇ ਆ ਕੇ ਬਸੇ ਹੈ।
ਕਰਨ ਲੱਗੇ ਵਿਵਹਾਰ ਵਡੇਰੇ।
ਕਰਨ ਲੱਗੇ ਵਿਵਹਾਰ ਕਰਦੇ ਹਨ।
ਜਹ ਕਹਿ ਆਪਣੇ ਸਿੱਖ ਜੋ ਹੇਰੇ।
ਜਿੱਥੇ ਕਿੱਥੇ ਵੀ ਆਪਣੇ ਸਿੱਖ ਦੇਖੇ ਮਹਾਰਾਜ ਨੇ।
ਤਹਿਤੇ ਆਪ ਬੁਲਾਵੇ ਨਾਥ।
ਉੱਥੇ ਨਾਥ ਸਵਾਮੀ ਗੁਰੂ ਅਰਜਨ ਦੇਵ ਜੀ ਆਪ ਸੁਨੇਹੇ ਭੇਜ ਭੇਜ ਭਾਈ ਇੱਥੇ ਇਉਂ ਹੁਕਮਨਾਮੇ ਭੇਜ ਕੇ ਵੀ ਬੁਲਾਉਂਦੇ।
ਲੱਗ ਹੈ ਸੇਵ ਜੋ ਸਰਦਾ ਸਾਥ।
ਜਿਹੜਾ ਸ਼ਰਧਾ ਦੇ ਨਾਲ ਸੇਵਾ ਦੇ ਵਿੱਚ ਲੱਗ ਗਿਆ। ਸ਼ਰਧਾ ਵਾਨੰਗ ਲੱਭਤੇ ਗਿਆਨ। ਸ਼ਾਸਤਰ ਇਹ ਕਹਿੰਦਾ, ਸ਼ਰਧਾ ਵਾਨ ਨੂੰ ਹੀ ਗਿਆਨ ਹੁੰਦਾ, ਦੂਜੇ ਨੂੰ ਹੁੰਦਾ ਨਹੀਂ। ਸ਼ਰਧਾ ਬੜਮੁੱਲਾ ਸਾਧ ਸਿੰਘ ਜੀ ਧੰਨ ਹੈ। ਜੇ ਸ਼ਰਧਾ ਗਈ ਸਿੱਖ ਦੀ, ਸਿੱਖ ਦੀ ਸਿੱਖੀ ਗਈ। ਗੁਰੂ ਗ੍ਰੰਥ ਸਾਹਿਬ 'ਤੇ ਸ਼ਰਧਾ ਨਾ ਰਹੇ ਤਾਂ ਬਾਕੀ ਸਿੱਖ ਦੇ ਕੋਲ ਰਹਿ ਕੀ ਗਿਆ ਫਿਰ? ਇਸ ਕਰਕੇ ਸਾਧ ਸਿੰਘ ਸ਼ਰਧਾ ਮੂਲ ਹੈ। ਇਉਂ ਸ਼ਰਧਾ ਦੇ ਸਹਿਤ
ਕੇਤਕ ਸਿੱਖ ਆਪ 'ਤੇ ਆਏ।
ਕਿੰਨੇ ਸਿੱਖ ਭਾਈ ਆਪਣੇ ਆਪ ਵੀ ਆ ਜਾਂਦੇ ਬਿਨਾਂ ਬੁਲਾਏ। ਕੁਛ ਸਿੱਖ ਹੋਣ ਜਿਹੜੇ ਗੁਰੂ ਆਪ ਸੁਨੇਹਾ ਦੇ ਕੇ ਬੁਲਾਉਂਦਾ ਹੈ,
ਕਿਨਹੂੰ ਟਿਗ ਨਰ ਪਠੇ ਬੁਲਾਏ,
ਤੇ ਕੁਛ ਉਹ ਨੇ ਜਿਹਨਾਂ ਨੂੰ ਸੁਨੇਹੇ ਭੇਜ ਕੇ ਮਹਾਰਾਜ ਨੇ ਬੁਲਾਇਆ।
ਪੂਰਨ ਹੋਤ ਜਾਚਨਾ ਜਿਉਂ ਜਿਉਂ
ਜਿਉਂ ਜਿਉਂ ਸਾਧ ਸਿੰਘ ਜੀ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ,
ਸੁਣ ਸੁਣ ਜਸ ਆਵੈ ਸਭ ਤਿਉਂ
ਤਿਉਂ, ਉਹ ਗੁਰੂ ਕਾ ਜਸ ਸੁਣ ਕੇ ਤਿਉਂ ਤਿਉਂ ਲੋਕ ਬਹੁਤ ਆਉਣ ਲੱਗ ਪਏ।
ਦੋਹਰਾ ਖਫਰੇ ਗ੍ਰਾਮ ਵਿਖੇ ਵਸੈ ਬਹਿਲੋ ਸ੍ਰੇਸ਼ਟ ਜਾਟ,
ਹੁਣ ਸਾਧ ਸਿੰਘ ਜੀ ਇੱਕ ਜੱਟ ਕੌਮ ਦੇ ਵਿੱਚੋਂ ਖਫੜੇ ਗ੍ਰਾਮ ਉਸ ਥਾਂ ਤੇ ਸਾਸੀ ਮਾਲ ਵਿੱਚ ਰਹਿਣ ਵਾਲਾ ਨਾਮ ਭਾਈ ਵਹਿਲੋ ਹੈ, ਤੇ ਗੁਰਸਿੱਖੀ ਜਿਵੇਂ ਕਮਾਈ ਹੈ ਜਿਵੇਂ ਪਹਿਲਾਂ ਜੀਵਨ ਸੀ ਉਹ ਹੁਣ ਉਸ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਹੈ, ਤੇ ਉਹਨੇ ਕਿਵੇਂ ਸਿੱਖੀ ਨੂੰ ਕਮਾਉਣਾ ਕੀਤਾ ਹੈ, ਤੇ ਉਹ ਭਾਈ ਸਾਹਿਬ ਵੀ ਉੱਥੇ ਖਫੜੇ ਗ੍ਰਾਮ ਵਿੱਚ ਰਹਿੰਦਾ ਸੀ, ਇਹਨੂੰ ਅੱਜ ਭਾਈ ਕੇ ਖਫੜੇ ਕਹਿੰਦੇ, ਉਸ ਥਾਂ ਤੇ ਰਹਿੰਦਾ ਸੀ।
ਹੁੰਡੀ ਕਰਮਹਿ ਧਾਰ ਕੈ ਕਰਹਿ ਸਿੱਖ ਕੋ ਠਾਟ,
ਸੰਗਲੀ ਲਈ ਹੋਈ ਹੈ ਅਰ ਭਲਾਈਆਂ ਵਾਲਾ ਲਿਬਾਸ ਕੀਤਾ, ਵੀਰਵਾਰ ਵਾਲੇ ਦਿਨ ਸੰਗਲੀਆਂ ਮਾਰ ਮਾਰ ਕੇ ਲੋਕਾਂ ਨੂੰ ਇਹ ਸਾਸ, ਕਿਉਂਕਿ ਗੁਰੂ ਕੀ ਸਿੱਖੀ ਨਹੀਂ ਸੀ ਅਜੇ, ਤੇ ਇਹ ਵੀ ਇਸ ਪ੍ਰਕਾਰ ਦਾ ਕਲਪਤ ਪੂਜਾ ਕਰਨ ਵਾਸਤੇ ਲੱਗਿਆ ਹੋਇਆ, ਤੇ ਇਹ ਵੀ ਲਗਾਏ ਜਾਂਦਾ ਸੀ ਭਾਈ ਮੰਝ ਦੀ ਤਰ੍ਹਾਂ ਜਿਵੇਂ ਉਹਨਾਂ ਦਾ ਜੀਵਨ ਪਿੱਛੇ ਹੈ, ਤੇ ਉਹ ਪੁੱਛਿਆ ਦੱਸਣ ਦਾ ਕੰਮ ਕਰਦਾ, ਲੋਕੀ ਬੜਾ ਮੰਨਦੇ ਸੀ।
ਜੋ ਪਈ ਬਹੁਤੇ ਮਾਨੁਕ ਸੰਗ ਲਗਾਏ,
ਬਹੁਤ ਸਾਰੇ ਲੋਕ ਪੁੱਛਿਆ ਦੇਣ ਵਾਲਿਆਂ ਦੇ ਤਾਂ ਬਾਹਲੇ ਮਗਰ ਲੱਗਦੇ ਆ ਸਾਧ ਸਿੰਘ ਜੀ, ਸਾਹਮਣੇ ਦੇਖ ਕੇ ਵੀ ਇਹ ਗੁੱਸਾ ਤਾਂ ਕਿਸੇ ਨੇ ਕਰਨਾ ਨਹੀਂ, ਵੀ ਤੁਹਾਨੂੰ ਕਹਿੰਦੇ ਤਾਂ ਹੈ ਵੀ ਬਹੁਤ ਪੜ੍ਹੇ ਲਿਖੇ ਹੋ ਤੁਸੀਂ, ਇੱਧਰਲੇ ਮੁਲਕਾਂ 'ਚ ਤਰੱਕੀ ਬੜੀ ਕੀਤੀ ਹੈ, ਪਰ ਇੱਕ ਪੱਖ ਤੁਹਾਡਾ ਐਡਾ ਕਮਜ਼ੋਰ ਹੈ, ਤੁਹਾਨੂੰ ਇਹ ਜਿਹੜੇ ਪੀਰ ਫਕੀਰ ਜਿੰਨਾ ਲੁੱਟਦੇ ਆ ਨਾ, ਵਾਹਿਗੁਰੂ ਇਹ ਕਿਰਪਾ ਕਰੇ, ਐਡਾ ਬੜੀਆਂ ਬੜੀਆਂ ਆਉਂਦੀਆਂ ਅਖਬਾਰਾਂ ਦੇ ਵਿੱਚ ਵੀ 24 ਘੰਟੇ ਦੇ ਅੰਦਰ ਅੰਦਰ ਗਰੰਟੀ ਦੇ ਸਹਿਤ ਤੁਹਾਡੇ ਕਾਰਜ ਸਾਰੇ ਪੂਰੇ 24 ਘੰਟੇ 'ਚ, ਜੋ ਕਾਮਨਾ ਫਿਰ ਉਹਨੇ ਲਿਖ ਦੇਣੀ ਹੈ ਕਿਹੜੀ ਕਿਹੜੀ ਹੈ, ਕਿਸੇ ਨੂੰ ਆਹ ਚਾਹੀਦਾ, ਕਿਸੇ ਨੂੰ ਜੀ ਇਮੀਗ੍ਰੇਸ਼ਨ 'ਚ, ਦੇਖੋ ਇਮੀਗ੍ਰੇਸ਼ਨ 'ਚ ਵੀ ਹਿੱਸਾ ਹੈ ਉਹਨਾਂ ਦਾ ਪੀਰਾਂ ਦਾ, ਦੇਖੋ ਕੈਸੀ ਗੱਲ ਹੈ, ਵੀ ਤੁਹਾਨੂੰ ਸਟੈਂਪਾਂ ਵੀ ਪੱਕੀਆਂ ਅਸੀਂ ਲਾ ਕੇ ਦਾਂਗੇ, ਤੰਦਰੁਸਤੀ ਵੀ ਅਸੀਂ ਦਿਆਂਗੇ, ਜੇ ਤੁਹਾਡਾ ਡਿਵੋਰਸ ਹੋ ਗਿਆ ਤੁਹਾਡਾ ਰਿਸ਼ਤਾ ਦੀ ਦੁਆਰੇ, ਸਾਰੀ ਦੁਨੀਆਂ ਦਾ ਠੇਕਾ ਲਿਆ, ਪਰ ਜਿੰਨੇ ਮਿੰਟ ਗੱਲ ਕਰੋਗੇ ਪਹਿਲਾਂ ਪੈਸੇ ਤੁਹਾਡੇ ਲੱਗਣਗੇ। ਲਓ ਜੀ, ਤੁਹਾਡਾ ਕਾਰਜ ਹੋਵੇ ਨਾ ਹੋਵੇ ਪੀਰ ਜੀ ਦਾ ਹੋ ਗਿਆ, ਪਹਿਲਾਂ ਤੁਹਾਡੀ ਧਰਮ ਕਿਰਤ ਦੇ ਨਾਲ ਇਹ ਪਖੰਡੀ ਲੋਕ ਪਲਦੇ ਆ ਤੇ ਜਾਗਣ ਦੀ ਲੋੜ ਹੈ ਗੁਰੂ ਪਿਆਰੇ। ਫਿਰ ਪਰਾਰਬਧ ਕਰਮ ਕੀ ਹੋਇਆ, ਇਹ ਕੌਣ ਕਿਸੇ ਦਾ ਕਰਮ ਬਦਲਣ ਵਾਲੇ, ਇਹਨਾਂ ਦੀਆਂ ਆਪਣੀਆਂ ਹਾਲਤਾਂ ਦੇਖੋ ਕੀ ਹੈ, ਗੁਰੂ ਕਿਰਪਾ ਕਰੇ। ਤੇ ਇਸ ਤਰ੍ਹਾਂ ਸਾਸਵੀ ਮਨਮਤਾਂ ਸਾਡੇ ਅੱਜ ਵੀ ਬਹੁਤ ਸਾਰੀਆਂ ਦੇਸ਼ ਵਿੱਚ ਚੱਲਦੀਆਂ, ਤੇ ਅੱਜ ਵੀ ਉਸੇ ਤਰ੍ਹਾਂ ਦਾ ਸਤਿਕਾਰ ਉਹਨਾਂ ਚੀਜ਼ਾਂ ਦਾ ਸਾਸ ਜੀ ਹੱਦੇ ਹੋਈ ਪਈ ਹੈ, ਵੀ ਅੱਜ ਤੱਕ ਲੋਕਾਂ ਨੂੰ ਵਹਿਮ ਹੈ ਜਿਹਦੇ ਕਿਸੇ ਸੱਪ ਲੜ ਜਾਏ ਨਾ, ਕਦੇ ਨਹੀਂ ਕਹਿਣਾ ਵੀ ਸੱਪ ਲੜ ਜਾਏ, ਨਹੀਂ, ਬਹੁਤ ਸਾਰੇ ਆਉਂਦੇ ਨਾ ਸਾਡੇ ਕੋਲ, ਕੀ ਹੋਇਆ ਜੀ, ਬਾਬੇ ਦੀ ਮਿਹਰ ਹੋ ਗਈ। ਮੈਂ ਕਿਹਾ ਮਿਹਰ ਦਾ ਮਤਲਬ ਹੁੰਦਾ ਵੀ ਬਖਸ਼ਿਸ਼ ਹੋ ਗਈ, ਬੇਹਰ ਹੋਈ ਹੈ ਕਹਿੰਦੇ ਹਨ, ਮੈਂ ਕਿਹਾ ਬਾਕੀ ਸਾਰੇ ਟੱਬਰ 'ਤੇ ਕਰਾ ਕੇ ਆ, ਜੇ ਮਿਹਰ ਤੇਰੇ 'ਤੇ ਇਕੱਲੇ 'ਤੇ ਕਿਉਂ ਹੋਵੇ, ਕਿਸੇ ਇੱਕ ਸਿੱਖ ਤੋਂ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਸੀ ਉਹ ਬਾਕੀ ਪਰਿਵਾਰ 'ਤੇ ਵੀ ਕਰਾ ਕੇ ਲਿਆਉਂਦਾ ਸੀ, ਜੇ ਸੱਪ ਮਿਹਰ ਕਰਦਾ ਤਾਂ ਬਾਕੀ 'ਤੇ ਵੀ ਕਰਾ ਲੈ, ਉਹ ਜ਼ਹਿਰੀਲਾ ਜਾਨਵਰ ਹੈ, ਤੇਰੀ ਜਾਨ ਨਿਕਲਦੀ ਜਾ ਰਹੀ ਹੈ, ਤੂੰ ਅਜੇ ਵੀ ਕਹਿੰਦਾ ਜੀ ਵੀ ਇਹ ਨਹੀਂ ਕਹਿ ਸਕਦਾ ਵੀ ਸੱਪ ਲੜ ਗਿਆ, ਅਖੇ ਨਾ ਜੀ ਜ਼ਹਿਰ ਚੜ ਜੂ, ਮਹਾਂ ਉਹ ਅੰਮ੍ਰਿਤ ਚੜੂਗਾ ਆ ਕਹਿਣ ਦੇ ਨਾਲ, ਅਤੇ ਵੱਡੇ ਵੱਡੇ ਸਾਧ ਸਿੰਘ ਜੀ ਵਹਿਮ ਭਰਮ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ। ਗੁਰੂ ਕਿਰਪਾ ਕਰੇ, ਇਹ ਮਹਾਰਾਜ ਸਾਹਿਬ ਜੀ ਬਖਸ਼ ਲਈ, ਜਿਹੜੀ ਇੱਕ ਦਵਾਈ ਦੇ ਨਾਲ ਚੀਜ਼ ਠੀਕ ਹੋ ਸਕਦੀ ਹੈ, ਅਤੇ ਉਹਦੇ ਲਈ ਹੱਥ ਹੌਲੇ ਕਰਾਓ ਜੀ। ਆ ਇੱਕ ਪਖੰਡੀ ਜਿਹਾ ਸਾਧ ਉੱਥੇ, ਹੁਣ ਤਾਂ ਚਲੋ ਬਹੁਤ ਦੇਰ ਹੋ ਗਈ ਚਲਿਆ ਗਿਆ ਸੰਸਾਰ ਤੋਂ, ਉਹ ਜਿਹੜੀ ਵੀ ਮਾਈ ਆਉਣੀ, ਬਾਬਾ ਜੀ ਮੇਰੇ ਬੱਚੇ ਦੀਆਂ ਅੱਖਾਂ ਦੁਖਦੀਆਂ, ਲਿਆਓ ਭਾਈ ਨਿੰਮ ਦੀ ਟਾਹਣੀ ਤੋੜ ਕੇ, ਉਹਨੇ ਹਥੌਲਾ ਕਰਨਾ, ਜਾਓ ਜੀ ਬੁਖਾਰ ਹੈ ਤਾਂ ਵੀ, ਉਹ ਨਿੰਮ ਚੱਲਦੀ ਰਹਿੰਦੀ, ਆ ਨਿੰਮ ਵੀ ਜਾਨ ਨੂੰ ਰੋਂਦੀ ਹੋਊਗੀ, ਸਾਧ ਦੇ ਮੁੰਡੀ ਕਰ ਦਿੱਤੀ, ਉਹ ਕੈਸਾ ਭਾਣਾ ਵਰਤਿਆ ਵੀ ਉਸ ਪਖੰਡ ਕਰਨ ਵਾਲੇ ਦੇ ਪੇਟ ਦੇ ਵਿੱਚ ਕੋਈ ਐਸਾ ਇਨਫੈਕਸ਼ਨ ਹੋ ਗਿਆ, ਬਿਮਾਰ ਹੋ ਗਿਆ, ਉਹਨੂੰ ਹਸਪਤਾਲ ਲੈ ਗਏ, PGI ਲੈ ਗਏ। ਮੈਂ ਕਿਹਾ ਫਿਰ ਵੀ ਮੂੰਹ ਮੱਥੇ ਲੱਗਦਾ, ਚਾਹੇ ਪਖੰਡੀ ਕਰਦਾ ਅਤੇ ਚਾਹੇ ਅੰਮ੍ਰਿਤਧਾਰੀ ਵੀ ਨਹੀਂ ਦੂਸਰਾ, ਪਰ ਜਾਣ ਪਛਾਣ ਸੀ ਥੋੜ੍ਹੀ ਜਿਹੀ। ਮੈਂ ਉਹਦੇ ਚੇਲੇ ਨੂੰ ਕਿਹਾ, ਮੈਂ ਸੰਤਾਂ ਦਾ ਕੀ ਹਾਲ ਹੈ, ਕਹਿੰਦੇ ਜੀ ਪਤਾ ਨਹੀਂ ਵੀ ਬਚਣਗੇ ਕਿ ਨਹੀਂ। ਮੈਂ ਕਿਹਾ ਅੱਛਾ ਬਈ ਕੀ ਗੱਲ ਹੈ, ਕਿੱਥੇ ਨਾ, ਕਹਿੰਦੇ ਜੀ PGI। ਮੈਂ ਕਿਹਾ ਕੀ ਗੱਲ, PGI ਕਿਉਂ ਗਏ ਹੋ, ਕਹਿੰਦੇ ਜੀ ਹੋਰ ਕੀ ਕਰਦੇ। ਮੈਂ ਕਿਹਾ ਬੜਾ ਸਾਰਾ ਟਾਹਣ ਵੱਢਣਾ ਸੀ ਨਿੰਮ ਦਾ, ਉਹ 5-7 ਜਣੇ ਚੱਕ ਕੇ ਐਂ ਉੱਪਰ ਫੇਰੀ ਜਾਂਦੇ ਸੰਤਾਂ ਦੇ, ਵੀ ਜਦੋਂ ਸੰਤ ਬਿਮਾਰ ਹੋਵੇ ਉਹ ਜਾਵੇ PGI, ਜਦੋਂ ਲੋਕ ਬਿਮਾਰ ਹੋ ਜਾਣ ਸੰਤ ਦੇ ਕੋਲ, ਇਹ ਕਿੱਥੇ ਲਿਖਿਆ ਹੋਇਆ। ਮੈਂ ਕਿਹਾ ਕਿਉਂ ਪਖੰਡ ਕਰਦੇ ਆ, ਸੰਤ ਨਹੀਂ ਐਸਾ ਕਰਦਾ, ਸੰਤ ਸ਼ਬਦ ਬਦਨਾਮ ਕਰ ਦਿੱਤਾ ਇਹਨਾਂ ਲੋਕਾਂ, ਰੂੜੀਵਾਦੀ ਸ਼ਬਦ ਬਣ ਗਿਆ। ਇਹ ਯੋਗ ਰੂੜੀ ਸ਼ਬਦ ਸੀ। ਸੰਤ ਦੀ ਪਰਿਭਾਸ਼ਾ ਦਿੱਤੀ ਹੈ ਗੁਰਬਾਣੀ ਦੀ, ਸੰਤ ਕਰੈ ਨੈ ਬੈਰ ਕਹੋ ਸਭ ਕੇ ਹਿੱਤ ਮੈਂ ਵਰਤੈ ਅਥੀ, ਤਨ ਤਨ ਕੋ ਜਬ ਦਾਹਤ ਕੋ ਤਦ ਦੇਤ ਸੁਖਾ ਨਿਤੀ, ਜੈਸੇ ਕੁਠਾਰ ਕਟੈ ਤਰ ਚੰਦਨ ਗੰਧ ਮੁਖੇ ਤਿਸ ਦੇਵਤ ਹੀ, ਹੇਤ ਸਰਵਾਤਮ ਹੇਰਤ ਹੈ ਵੈ ਤਾਂ ਪਦ ਕੰਜ ਨਮੋ ਨਿਤੀ। ਐਸੇ ਸੰਤਾਂ ਦੇ ਚਰਨਾਂ 'ਤੇ ਨਮਸਕਾਰ। ਪਖੰਡੀਆਂ ਨੂੰ ਕੀ ਕਹੀਏ, ਪਖੰਡ ਕਰਦੇ ਆ ਸਾਧ ਸੰਗੀ ਲੋਕ। ਇਸ ਪ੍ਰਕਾਰ ਇਹ ਵਹਿਮ ਦੇ ਮਾਰੇ ਬਹੁਤ ਸਾਰੇ ਲੋਕ ਇਹਦੇ ਕੋਲ ਆਉਂਦੇ ਜਾਂਦੇ ਸਨ।
ਵਰਸਹਿ ਜਾਏ ਨਗਾਹੇ ਥਾਏ,
ਇਹ ਲਗਾਹੇ ਜਾ ਕਰਕੇ ਉੱਥੇ ਪੀਰ ਨੂੰ ਮੰਨਦਾ।
ਸਰਵਰ ਕੋ ਮਰੀਦ ਨਿਤ ਰਹੇ,
ਇਹ ਸਖੀ ਸਰਵਰ ਦਾ ਮਰੀਦ ਬਣਿਆ ਹੋਇਆ।
ਸੁਲਤਾਨੀ ਤਿਸ ਕੋ ਸਭ ਕਹੇ,
ਇਸ ਕਰਕੇ ਬਈ ਫਿਰ ਇਹਨੂੰ ਸਾਰੇ ਸੁਲਤਾਨੀ ਕਹਿੰਦੇ ਸੀ, ਕਿਉਂਕਿ ਇਸ ਦਾ ਪੀਰ ਨੂੰ ਮੰਨਦਾ ਹੈ, ਜਾਤ ਦਾ ਜੱਟ ਹੈ। ਅਤੇ ਇਸ ਨੂੰ ਸਾਧ ਸਿੰਘ ਜੀ ਜਿਮੀਦਾਰਾ ਕੰਮ ਨਹੀਂ ਵਧੀਆ ਆਪਣਾ, ਇਹ ਪਤਾ ਨਹੀਂ ਕਿੱਧਰੋਂ ਫੁਰ ਗਈ ਇਹਨੂੰ, ਅਤੇ ਇਸ ਪਾਸੇ ਪੈ ਗਿਆ ਹੈ।
ਗੁਰੂ ਹੁਕਮ ਨਾਮਾ ਸੋ ਪਠਾਇਓ,
ਸੱਚੇ ਪਾਤਸ਼ਾਹ ਧੰਨ ਤੂੰ ਹੈ ਕਿ ਇਸ ਤਰ੍ਹਾਂ ਦੇ ਸਿੱਖਾਂ ਨੂੰ ਜਿਹੜੇ ਇਹ ਜੇ ਜਲਣ 'ਚ ਫਸੇ ਹੋਏ, ਹੁਕਮਨਾਮਾ ਭੇਜ ਦਿੱਤਾ ਗੁਰੂ ਸਾਹਿਬ ਨੇ।
ਗਯੋ ਸਿੱਖ ਨੇ ਸਕਲ ਸੁਣਾਇਓ,
ਸਿੱਖ ਨੇ ਜਾ ਕੇ ਹੁਕਮ ਸੁਣਾ ਦਿੱਤਾ ਗੁਰੂ ਕਾ।
ਗੁਰੂ ਹੁਕਮ ਕੋ ਸੁਣ ਕਰ ਤਦਾ,
ਸੁਣ ਕਰਕੇ ਇਹ ਫਫੜੇ ਵਾਲਾ ਭਾਈ ਬਹਿਲੋ ਸੁਣ ਕਰਕੇ ਹੈਰਾਨ ਹੋ ਗਿਆ, ਕਹਿੰਦਾ ਗੁਰੂ ਨੇ ਮੈਨੂੰ ਹੁਕਮ ਕਿਵੇਂ ਦੇ ਦਿੱਤਾ, ਮੈਂ ਤਾਂ ਗੁਰੂ ਕਾ ਸਿੱਖ ਹੀ ਨਹੀਂ, ਮੈਂ ਗੁਰੂ ਨੂੰ ਮੰਨਦਾ ਨਹੀਂ ਵੀ ਮੇਰਾ ਕੁਛ ਲੱਗਦਾ ਹੈ, ਅਤੇ ਹੁਕਮਨਾਮਾ ਮੇਰੇ 'ਤੇ ਕਿਉਂ ਆ ਗਿਆ। ਇਹ ਬੜਾ ਹੈਰਾਨ ਹੋਇਆ।
ਕਹਿਓ ਨਾ ਮੇਲ ਤਿੰਨੋਂ ਸੋ ਕਦਾ,
ਉਹ ਕਹਿੰਦਾ ਸਿੱਖਾ ਕਿਤੇ ਗਲਤੀ ਨਾਲ ਤਾਂ ਨਹੀਂ ਤੂੰ ਮੇਰੇ ਘਰ ਆ ਗਿਆ, ਮੇਰਾ ਤਾਂ ਕਦੇ ਮੇਲ ਹੀ ਨਹੀਂ ਹੋਇਆ, ਮੈਂ ਕਦੇ ਦਰਸ਼ਨਾਂ ਨੂੰ ਨਹੀਂ ਗਿਆ ਗੁਰੂ ਦੇ।
ਹਮ ਕਬ ਮਿਲੇ ਨਹੀਂ ਕਬ ਗਏ,
ਮੈਂ ਨਾ ਕਦੇ ਗਿਆ ਅੰਮ੍ਰਿਤਸਰ ਨਾ ਕਦੇ ਗੁਰੂ ਨੂੰ ਮਿਲਿਆ ਹਾਂ।
ਲਿਖਣ ਪੜ੍ਹਨ ਕੋ ਪ੍ਰਥਮ ਨਾ ਭਏ,
ਤੇ ਕਦੇ ਵੀ ਕਦੇ ਚਿੱਠੀ ਦੁਆਰਾ ਵੀ ਕਦੇ ਉਧਰ ਉਧਰ ਵਾਰਤਾਲਾਪ ਨਹੀਂ ਹੋਏ।
ਤਿੰਨ ਸਮੀਪ ਕਿਮ ਜਾਵਨ ਬਣੇ,
ਇਸ ਕਰਕੇ ਮੇਰਾ ਨਹੀਂ ਉਹਨਾਂ ਦੇ ਕੋਲ ਜਾਣਾ ਬਣਦਾ। ਜਵਾਬ ਦੇ ਦਿੱਤਾ, ਕਹਿੰਦਾ ਮੈਂ ਨਹੀਂ ਜਾਣਾ ਹੈ, ਮੇਰਾ ਕੀ ਰਿਸ਼ਤਾ ਉਹਨਾਂ ਦੇ ਨਾਲ।
ਦੇਖੋ ਕਰ ਵਿਚਾਰ ਨਿਜ ਮਨੈ,
ਆਪਣੇ ਮਨ 'ਚ ਵਿਚਾਰ ਕਰਕੇ ਦੇਖ।
ਭੇਖ ਭਰਾਈ ਕੋ ਤਾਂ ਕਰੋ,
ਕਹਿੰਦਾ ਤੈਨੂੰ ਦੇਖਦਾ ਨਹੀਂ ਭਰਾਈਆਂ ਵਾਲਾ ਭੇਖ ਹੈ ਮੇਰਾ, ਮੈਂ ਲਗਾ ਇਹ ਜਾਣਾ ਅਤੇ ਮੈਂ ਇੱਕ ਪੀਰ ਨੂੰ ਮੰਨਦਾ ਅਤੇ ਮੇਰਾ ਅਤੇ ਗੁਰੂ ਦਾ ਕੋਈ ਮੇਲ ਨਹੀਂ ਹੈ।
ਖੁੰਡੀ ਖਲਰਾ ਗਲ ਮਹਿ ਧਰੋ,
ਆਹ ਚਮੜੀ ਦੀ ਬਣੀ ਹੋਈ ਖਲੜਾ ਉਹ ਮੇਰੇ ਪਾਇਆ ਹੋਇਆ, ਖੁੰਡੀ ਮੇਰੇ ਮੋਢਿਆਂ 'ਤੇ ਰੱਖੀ ਹੈ, ਪੁੱਛਿਆ ਦੇਣ ਵਾਲਾ ਮਾਂ ਅਤੇ ਮੇਰਾ ਕੀ ਮੇਲ ਹੈ ਭਲਾ ਗੁਰੂ ਦੇ ਨਾਲ।
ਇਸੀ ਦੇਸ਼ ਕੇ ਨਰਗਨ ਸਾਰੇ,
ਇਸ ਦੇਸ਼ ਦੇ ਜਿੰਨੇ ਲੋਕ ਨੇ ਸਾਰੇ ਮੈਨੂੰ ਪੀਰਾਂ ਦੀ ਤਰ੍ਹਾਂ ਮੰਨਦੇ ਨੇ, ਮੈਂ ਆਪਣਾ ਕੰਮ ਗਵਾਉਣਾ, ਮਸਾਂ ਮਸਾਂ ਦੁਕਾਨ ਚੱਲੀ ਆ ਮੇਰੀ, ਇਹ ਵੀ ਇਹ ਲੋਕ ਮੇਰੇ ਗਾਹਕ ਟੁੱਟ ਜਾਣਗੇ ਸਾਰੇ ਸਿੱਖ ਬਣ ਕੇ, ਵੀ ਇਸ ਕਰਕੇ ਮੈਨੂੰ ਲੋੜ ਨਹੀਂ ਹੈ ਗੁਰੂ ਦੇ ਜਾਣ ਦੇ।
ਮੁਝ ਸਨ ਮਨ ਹੈ ਚੱਲੇ ਪਿਛਾਰੇ,
ਇਹ ਮੇਰੇ ਪਿੱਛੇ ਚੱਲਣ ਵਾਲੇ, ਗੁਰੂ ਨੇ ਵੀ ਦੇਖ ਲਿਆ ਵੀ ਇੱਕ ਨੂੰ ਸੁਧਾਰ ਦੀ ਹਜ਼ਾਰਾਂ ਸੁਧਰ ਜਾਣਗੇ ਆਪੇ, ਗੁਰੂ ਨੇ ਵੀ ਹੁਕਮਨਾਮਾ ਤਾਂ ਹੀ ਦਿੱਤਾ। ਅਤੇ ਇਸ ਪ੍ਰਕਾਰ ਫਿਰ ਉਹ ਕਹਿੰਦਾ ਵੀ ਮੈਂ ਜਾ ਨਹੀਂ ਸਕਦਾ।
ਮੁੱਖ ਸਭਨ ਮਹਿ ਮੁਰ ਵਡਿਆਈ,
ਸਾਰਿਆਂ ਦੇ ਵਿੱਚ ਮੇਰੀ ਵਡਿਆਈ ਹੈ, ਮੇਰੀ ਸ਼ੋਭਾ ਹੈ।
ਰਹਿ ਸੈਂਕਰੇ ਨਰ ਚੌਂਕਾਈ,
ਚਾਰ ਛਪੇਰੇ ਲੋਕ ਮੇਰੇ ਦੁਆਲੇ ਰਹਿੰਦੇ ਹਨ।
ਮੈਂ ਆਗੇ ਥਿਤ ਹੋਏ ਸੁਲਤਾਨ,
ਮੈਂ ਤਾਂ ਪਹਿਲਾਂ ਤੋਂ ਮੈਂ ਆਗੇ ਥਿਤ ਹੋਏ ਸੁਲਤਾਨ, ਮੈਂ ਪਹਿਲਾਂ ਤੋਂ ਸੁਲਤਾਨ ਨੂੰ ਮਿਲਣ ਵਾਲਾ, ਉਹਨਾਂ ਦਾ ਮੁਖੀ ਹੋਇਆ ਹਾਂ।
ਜਾਰਤ ਕੋ ਕਰਵਾਏ ਮਹਾਨ,
ਜਿਵੇਂ ਆਪਾਂ ਜਾਰਤ, ਉਹ ਇਹਦਾ ਸ਼ਬਦ ਹੈ ਫਾਰਸੀ ਦਾ, ਜ਼ਿਆਰਤ ਯਾਤਰਾ ਆਪਾਂ ਯਾਤਰਾ ਕਹਿ ਦਿੰਦੇ, ਮੈਂ ਉਹਦੀ ਸੁਲਤਾਨ ਦੀ ਜ਼ਿਆਰਤ ਲਈ ਜਾਂਦਾ ਹਾਂ।
ਇਸ ਪ੍ਰਕਾਰ ਮੇਰੀ ਅਬ ਬਾਤ,
ਮੇਰੀ ਇਸ ਪ੍ਰਕਾਰ ਦੀ ਬਾਤ ਹੈ।
ਇਹ ਤਜ ਚੱਲਣ ਬਣੇ ਕਿਸ ਭਾਂਤ,
ਇਸ ਕਰਕੇ ਵੀ ਇਹ ਕੁਛ ਮੇਰੇ ਤੋਂ ਛੱਡ ਨਹੀਂ ਹੋ ਸਕਦਾ, ਮੇਰਾ ਤੇਰੇ ਨਾਲ ਜਾਣਾ ਨਹੀਂ ਬਣਦਾ ਸਿੱਖਾ।
ਬਿਨਾਂ ਲਾਭ ਦੇਖੇ ਕਿਸ ਥਾਨ,
ਔਰ ਫਿਰ ਇਹ ਦੱਸ ਵੀ ਜਦੋਂ ਮੈਨੂੰ ਪਤਾ ਹੀ ਨਹੀਂ ਵੀ ਉੱਥੇ ਜਾਣ ਦਾ ਲਾਭ ਕੀ ਹੋਊਗਾ, ਮੈਂ ਕਿਉਂ ਜਾਵਾਂ ਤੇਰੇ ਨਾਲ, ਗੁਰੂ ਹੋਊਗਾ ਤੁਹਾਡਾ, ਮੇਰਾ ਕੀ ਲੱਗਦਾ ਮੈਨੂੰ ਕੀ ਲਾਭ ਹੈ, ਮੈਨੂੰ ਤਾਂ ਲਾਭ ਇੱਥੇ ਹੈ, ਲੋਕ ਮੈਨੂੰ ਮੰਨਦੇ ਆ। ਇਸ ਕਰਕੇ ਜਵਾਬ ਦੇ ਦਿੱਤਾ,
ਮੂਰਖ ਭੀਨਾ ਪ੍ਰਵਿਰਤ ਹੈ ਜਾਣ,
ਕਹਿੰਦੇ ਮੂਰਖ ਤੋਂ ਮੂਰਖ ਬੰਦਾ ਵੀ ਲਾਭ ਨੂੰ ਜਾਣੇ ਤੋਂ ਬਿਨਾਂ ਉਹ ਤਾਂ ਵੀ ਉਹ ਉਸ ਕੰਮ 'ਚ ਪ੍ਰਵਿਰਤ ਨਹੀਂ ਹੁੰਦਾ, ਪਹਿਲਾਂ ਉਹ ਲਾਭ ਦੇਖਦਾ ਵੀ ਕੀ ਹੈ ਤਾਂ ਉਹਦੇ 'ਚ ਪ੍ਰਵਿਰਤ ਹੁੰਦਾ ਹੈ। ਕਹਿੰਦਾ ਮੈਂ ਨਹੀਂ ਜਾ ਸਕਦਾ।
ਇਹ ਸੁਣ ਕੇ ਸਿੱਖ ਚੱਲਿਓ ਸੋ ਗਇਓ,
ਸਿੱਖ ਕਹਿਣ ਲੱਗਾ ਵੀ ਗੁਰੂ ਦਾ ਹੁਕਮ ਸੀ ਤੈਨੂੰ ਸੁਣਾ ਦਿੱਤਾ ਹੈ, ਤੇਰੀ ਮਰਜ਼ੀ ਹੈ।
ਗੁਰ ਸੋ ਸਰਬ ਜਨਾਬਤ ਭਇਓ,
ਉਹਨੇ ਜਾ ਕੇ ਗੁਰੂ ਦੇ ਕੋਲ ਜਣਾ ਦਿੱਤੀ ਸਾਰੀ ਗੱਲ।
ਗੁਰ ਘਰ ਕੋ ਨਹਿਨ ਮੇਲੀ,
ਮਹਾਰਾਜ ਉਹ ਤਾਂ ਗੁਰੂ ਘਰ ਦਾ ਮੇਲੀ ਨਹੀਂ, ਸੱਚੇ ਪਾਤਸ਼ਾਹ ਸਤਿਆਂ ਦੇ ਘਰ ਦਾ ਮਿਲਣ ਵਾਲਾ ਨਾ ਹੋਣ ਕਰਕੇ।
ਭੇਦ ਨਾ ਜਾਣੈ ਆਏ ਸੁਪੇਲੀ,
ਉਹਨੇ ਮਹਾਰਾਜ ਤੁਹਾਡੀ ਆਗਿਆ ਮੋੜ ਦਿੱਤੀ ਹੈ, ਕਿਉਂਕਿ ਭੇਦ ਨਹੀਂ ਜਾਣਿਆ ਹੈ। ਗੁਰੂ ਸਾਹਿਬ ਨੇ ਸੁਣ ਕੇ ਗੁੱਸਾ ਨਹੀਂ ਕੀਤਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਦੁਆਰੇ ਫਿਰ ਸਿੱਖ ਭੇਜਣਗੇ, ਫਿਰ ਕਲਾ ਵਰਤਾਉਣਗੇ, ਜਿਸ ਕਲਾ ਦੇ ਨਾਲ ਭਾਈ ਸਾਹਿਬ ਗੁਰੂ ਦੀ ਚਰਨਾਂ ਵਿੱਚ ਜਾਏਗਾ ਉਹ ਸਾਖੀ ਕੱਲ੍ਹ ਨੂੰ ਆਏਗੀ। ਹੁਣ ਸਮਾਂ ਸਾਸ ਜੀ ਕਥਾ ਦੀ ਜਿਹੜਾ ਮੰਗਲ ਕਰਦੇ ਹਾਂ ਬਾਅਦ 'ਚ ਉਸਦਾ ਹੈ, ਢਾਡੀ ਸਿੰਘਾਂ ਨੇ ਬਾਅਦ 'ਚ ਆਪ ਨੂੰ ਨਿਹਾਲ ਕਰਨਾ। ਆਓ ਇੱਥੇ ਸਮਾਪਤੀ, ਇੱਥੋਂ ਹੀ ਪ੍ਰਸੰਗ ਕੱਲ੍ਹ ਨੂੰ ਸ਼ੁਰੂ ਹੋਏਗਾ ਜੀ।
ਹਾਂਜੀ, ਸਤਿਗੁਰ ਘਰ ਕੋ ਨਾਹਿਲ ਮੇਲੀ, ਭੇਦ ਨਾ ਜਾਣਾ ਆਏ ਸਪੇਲੀ।
ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਏ ਸੁਮਰਥ ਅਗਮ ਪੂਰਨ, ਮੋਹਿ ਮਾਇਆ ਧਾਰ, ਅੰਧ ਕੂਪ ਮਹਾਪਿਆ, ਨਾਨਕ ਪਾਰ ਉਤਾਰ। ਆਈ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ
ਉਤਾਰਨ ਹਾਰ,
ਜੋ ਸਰਦਾ ਕਰ ਸੇਵ ਦੇ ਗੁਰ ਪਾਰ
ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।